नंद रामदास अर्जुन गुरु बर श्री हर गोबिंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को वंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सके महिमा जो तिहारी अपना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी दोहरा और मसंदन वेवड़न कह वरताई शांत हिंदू लर मर जाए जिम तुरक चहे वह बात और मसंदन वेवड़न
वाहेगुरु जी का खालसा वाहेगुरु जी की फतेह पतित पावन भगत वत्सल पूर्ण परमेश्वर पूर्ण अवतार सतगुरु धन धन श्री गुरु नानक देव साहिब जी महाराज पंथ दे वाले अमृत के दाते साहिब कमाल फौजा दे मालक गुरदेव सतगुरु धन धन श्री गुरु गोबिंद सिंह साहिब जी महाराज दसे गुरु साहबाना की आत्मक जोत जागदी जोत चावर छतर तख्त के मालक गद्दी उपर सभायमान जुगो जुगा टल सतगुरु धन 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 श्री गुरु ग्रंथ साहिब जी महाराज गुरु दरबार अंदर जुड़ बैठी सतगुरु जी की साजी नवाजी गुरु खालसा गुरु रूप सात संगत जीओ आप जी करमा वाले वड्डियां भागां वाले हो जो संध्या के समय तो ही सतगुरु जी के दीवान में हाजरियां भर के गुरु जी के चरणों में नमस्कार करके नतमस्तक हो करके अपने जीवन में सफला कर रहे हो। सतगुरु जी ने महान कृपा की है अपने पावन पवित्र स्थान गुरु जी ने अपने दर्शन का सुभाग समा सानू बख्शा है। सतगुरु जी की कृपा सदका जो नित की मर्यादा अनुसार आप गुरु इतिहास गुरु पंथ खालसे की कथा सरवण करते आ रहे हाँ उस कथा का समा होया है। जिमें आप जी ने पिछे सरवण किया कि खालसे ने तुरकों पासों भाई कान सिंह आदि सियाने सिखा ने हिम्मता पकाया कि आप श्री हरिमंदर साहब जो जोड़ मेले है विसाखी दिवाली यहोजे जड़े दिहाड़े मनाया करने हैं तो तुरकों नाल गल की भी 10,000 रुपया असी तुहानू दे दिया करांगे शानी मामला भर दिया करांगे तो तुसा ने हिफाजत करनी संगत की देशों विदेशों संगत आनी है तो कोई छेड़खानी कोई चढ़ोकती ना करे। तुरकों ने हाँ विच हाँ ते मिला दिती है। जदों जोड़ मेला होया माया बोधी जड़ी बंदेली खालसे दे विच आ के अपना रौ मारन लगे कहन लगे भी अद्धा हिस्सा साडा दो साडा अद्धा हिस्सा बनता है। सिंह कहते भी ताडा अद्धा हिस्सा कदा बनता कोई काम किया है तो हिस्से वाला ताडा रौ रीति रिवाज सब कुछ वखरा है तो तुहानू किवें अद्धा हिस्सा दिता जाए। जे अधे हिस्से की भाल करते हो लभ दे तो फिर गुरु पंथ खालसे रलो भुजंग सिंह
ਨਿਹੰਗ ਸਿੰਘਾਂ ਦੇ ਪੰਥ ਵਿੱਚ ਰਲੋ ਫਿਰ ਇਹਨਾਂ ਦੇ ਵਿੱਚ ਹੁਣ ਹੰਕਾਰ ਹੈ। ਥੋੜ੍ਹੀ ਬਹੁਤੀਆਂ ਕਿਤੇ ਸ਼ਕਤੀਆਂ ਬਾਬਾ ਬੰਦਾ ਸਿੰਘ ਨੇ ਬਖਸ਼ੀਆਂ ਹੋਈਆਂ ਸੀ। ਫੋਕਾ ਜਿਹਾ ਹੰਕਾਰ ਕਰਕੇ ਮੰਨਦੇ ਆ ਵੀ ਸੰਗਤ ਤੇ ਸਾਡੇ ਪੱਲੇ ਹੀ ਆਉਣੀ ਜ਼ਿਆਦੀ, ਇਹਨਾਂ ਨੂੰ ਕਿੰਨੇ ਪੁੱਛਣਾ ਹੈ, ਇਹਨਾਂ ਵਿੱਚ ਹੈ ਕੀ। ਪਰ ਕਹਿੰਦੇ ਇਹ ਨਹੀਂ ਪਤਾ ਵੀ ਐਸੀ ਵਸਤ ਨਾ ਜਗਤ, ਐਸੀ ਵਸਤ ਜਗਤ ਮੈਂ ਨਾਹੀ, ਜੋ ਮੈਂ ਦਹੀ ਖਾਲਸੇ ਨਾਹੀ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਕਾਲਾ ਖਾਲਸੇ ਬਖਸ਼ੀਆਂ ਹੋਈਆਂ ਹੈ, ਪਰ ਇਹ ਆਪਣੇ ਕੰਮੋਂ ਬਾਜ ਨਹੀਂ ਆਉਂਦੇ। ਸਿੱਖਾਂ ਨੇ ਜਦੋਂ ਦਿੱਤਾ ਨਹੀਂ ਹੈ, ਆਪੋ ਵਿੱਚ ਦੀ ਰੌਲਾ ਰੱਪਾ ਬੜਾ ਪਿਆ। ਰੌਲਾ ਰੱਪੇ ਪੈਣ ਦੇ ਕਰਕੇ ਆਪੋ ਵਿੱਚ ਦੀ ਇੰਨਾ ਇੱਥੋਂ ਤੱਕ ਕੰਮ ਪਹੁੰਚ ਗਿਆ ਵੀ ਜਿਵੇਂ ਇੱਕ ਦੂਜੇ ਨੂੰ ਹੁਣੇ ਇੰਨਾ ਕੱਟ ਵੱਟ ਕੇ ਮਾਰ ਦੇਣਾ ਹੈ, ਤਤ ਖਾਲਸੇ ਨੇ ਅਤੇ ਬੰਦੇ ਖਾਲਸੇ ਨੇ। ਅਖੀਰ ਸਿਆਣੇ ਜਿਹੜੇ ਸਿੱਖ ਸੂਝਵਾਨ ਬੰਦੇ ਖਾਲਸੇ ਵਿੱਚ ਵੀ ਕੁਝ ਸਨ, ਅਤੇ ਇੱਧਰੋਂ ਤਤ ਖਾਲਸੇ ਵਿੱਚ ਵੀ ਜਿਹੜੇ ਧੀਰਜਤਾ ਤੋਂ ਕੰਮ ਲੈਣ ਵਾਲੇ ਸੀ ਉਹਨਾਂ ਸਮਝਾਇਆ ਵੀ ਲੜਨਾ ਜਿਹੜਾ ਠੀਕ ਨਹੀਂ ਹੈ, ਆਪਾਂ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਬਹਿ ਕੇ ਵਿਚਾਰ ਕਰੀਏ, ਆ ਲੜਾਂਗੇ ਆਪਾਂ ਤਾਂ ਫਸਾਦ, ਦੰਗਾ ਫਸਾਦ ਕਰਨਾ ਹੀ ਹੈ। ਜਿਹੜੀ ਵਿਚਾਰੀ ਸੰਗਤ ਦੇਸ਼ਾਂ ਵਿਦੇਸ਼ਾਂ 'ਚੋਂ ਇੰਨੀ ਆਈ ਹੋਈ ਹੈ, ਇਕੱਠੀ ਹੋ ਗਏ, ਅਤੇ ਉਹਨਾਂ ਦਾ ਕੀ ਭਰੋਸਾ ਬਣੇਗਾ, ਉਹ ਕੀ ਸੋਚਣਗੇ। ਜਦੋਂ ਤੇਗਾਂ ਖੜਕ ਗਈਆਂ ਫਿਰ ਕਿਹੜਾ ਪਤਾ ਲੱਗਣਾ ਹੈ ਕਿਹੜਾ ਬੰਦਾ ਹੀ ਖਾਲਸਾ, ਕਿਹੜਾ ਤੱਤ ਖਾਲਸਾ, ਕਿਹੜੀ ਸੰਗਤ। ਐਵੇਂ ਸੰਗਤ ਵੀ ਵਿਚਾਰੀ ਆਪਣੀ ਜਾਨ ਗਵਾ ਕੇ ਜਿਹੜੀ ਵਿੱਚ ਜਾਵੇਗੀ। ਅਤੇ ਇਸ ਕਰਕੇ ਤੁਸੀਂ ਧੀਰਜਤਾ ਨੂੰ ਕੰਮ ਲਓ। ਮੇਲਾ ਜਿਹੜਾ ਜੋੜ ਮੇਲਾ ਸਮਾਪਤ ਹੋਇਆ, ਬੰਦਈ ਖਾਲਸਿਆਂ ਨੇ ਸਿੰਘ ਦੇ ਵਿਚਾਰੇ ਟਾਲ ਮਟੋਲ ਕਰਦੇ ਹੈ ਵੀ ਸੰਗਤ ਦਾ ਨੁਕਸਾਨ ਨਾ ਹੋਵੇ। ਇਹ ਮੂਰਖ ਸਮਝਦੇ ਆ ਵੀ ਸਿੰਘ ਡਰਦੇ ਹੈ, ਆ ਚੰਗੇ ਲੋਟ ਆਏ ਹੈ, ਅਤੇ ਤੁਰਕਾਂ ਨੂੰ ਪੱਟੀ ਬੜਾ ਦਿੱਤੀ ਹੈ ਵੀ ਤੁਹਾਨੂੰ ਦੂਣਾ ਜਿਹੜਾ ਟਕਾ ਭਰਾਂਗੇ। 10,000 ਕਹਿੰਦੇ ਆ, ਅਸੀਂ 20,000 ਭਰਾਂਗੇ, ਸਾਡੀ ਸਾਂਝ ਪਾਓ ਵੀ ਮੇਲੇ ਜਿਹੜੇ ਮਨਾਉਣੇ ਆ ਗੁਰੂ ਘਰਾਂ ਦੇ ਵਿੱਚ ਅਸੀਂ ਬਣਾਈਏ। ਦਲੀਲਾਂ ਵਿੱਚੋਂ ਵਿੱਚ ਹੀ ਕਰਦੇ ਆ ਵੀ ਸਾਰੇ ਗੁਰਦੁਆਰਿਆਂ ਦਾ ਜਿਹੜਾ ਟਕਾ ਹੈ, ਚੜਾਵਾ ਹੈ, ਅਸੀਂ ਅੱਧ ਦੇ ਮਾਲਕ ਬਣਾਂਗੇ। ਪਰ ਸਿੰਘਾਂ ਨੇ ਕਹਿੰਦੇ ਗੱਲ ਬਣ ਨਹੀਂ ਦੇਣੀ। ਆਪੋ ਵਿੱਚ ਰੌਲਾ ਪਿਆ। ਬਾਬਾ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਬਹਿਲੋ ਜੀ, ਇਹਨਾਂ ਦੇ ਅੰਸ ਬੰਸ਼ ਜੋ ਇੱਧਰੋਂ ਉੱਧਰੀ ਸਿੱਖ ਸਨ, ਉਹਨਾਂ ਨੇ ਸਮਝਾ ਬੁਝਾ ਕੇ ਸ਼ਾਂਤ ਕੀਤਾ। ਭਾਈ ਮਣੀ ਸਿੰਘ ਹੋਣੀ ਵੀ ਇਸੇ ਤਰ੍ਹਾਂ, ਭਾਈ ਕਾਹਨ ਸਿੰਘ, ਭਾਈ ਫਤਿਹ ਸਿੰਘ, ਭਾਈ ਬੈਰ ਸਿੰਘ, ਬੁੱਢਾ ਹਰ ਗੁਲਜਾਰਾ ਹਰੀ ਸਿੰਘ ਇਤਿਆਦਿ ਸਿੰਘ ਸਿਆਣੇ ਸਿਆਣੇ ਜਿਹੜੇ ਸੀ, ਉਹਨਾਂ ਨੇ ਸ਼ਾਂਤ ਕਰਕੇ ਇਹਨਾਂ ਨੂੰ ਬਿਠਾਇਆ। ਇੱਥੋਂ ਤੱਕ ਆਪਣੇ ਪ੍ਰਸੰਗ ਸਰਵਣ ਕੀਤੇ ਸੀ। ਅੱਗੇ ਜਿਵੇਂ ਪ੍ਰਸੰਗ ਆ ਰਹੇ ਹੈ, ਆਪਾਂ ਗੁਰੂ ਦੀ ਕਿਰਪਾ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਔਰ ਮਸੰਦਣ ਮੇਵੜਨ।
ਜਦੋਂ ਆਪੋ ਵਿੱਚ ਰੌਲਾ ਬੜਾ ਪੈ ਗਿਆ ਹੈ, ਇੱਧਰੋਂ ਉੱਧਰੀ ਜਿਹੜੇ ਤੇਗਾਂ ਖੜਕਣ ਲੱਗੀਆਂ ਹੈ, ਰੌਲਾ ਰੱਪਾ ਪੈ ਗਿਆ, ਸਿਆਣੇ ਸਿਆਣੇ ਜਿਹੜੇ ਸਿੰਘ ਸੀ ਇਸੇ ਤਰ੍ਹਾਂ ਮੇਵੜੇ ਕਹੀਦਾ ਦਾਸੀਆਂ ਨੂੰ, ਅਤੇ ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਹੋਰ ਮਸੰਦ ਕਿਹਨਾਂ ਨੂੰ ਕਹੀਦਾ, ਜਿਹੜੇ ਗੁਰੂ ਘਰ ਦੀਆਂ ਭੇਟਾਵਾਂ ਸੇਵਾ ਲੈ ਕੇ ਆਉਣ, ਉਹਨਾਂ ਨੇ ਸਾਰਿਆਂ ਨੇ ਮਿਲ ਕਰਕੇ
ਕਹਿ ਵਰਤਾਈ ਸ਼ਾਂਤ,
ਕਹਿ ਕਰਕੇ ਸ਼ਾਂਤ ਵਰਤਾਈ ਵੀ ਆ ਖਾਲਸਾ ਜੀ, ਆ ਥੋੜ੍ਹਾ ਸ਼ਾਂਤ ਹੋ ਜਾਓ, ਬਹਿ ਕੇ ਗੱਲ ਕਰ ਲੈਂਦੇ ਹਾਂ, ਜਿਹੜੀ ਗੱਲ ਨਿਬੜਦੀ ਹੈ, ਆ ਰੌਲਾ ਕਾਹਦੇ ਨੂੰ ਕਾਹਦੀ ਵਾਸਤੇ ਪਾਉਣਾ ਹੈ, ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ, ਜਿਸ ਤਰ੍ਹਾਂ ਜਿਹੜਾ ਠੀਕ ਫੈਸਲਾ ਹੋਵੇ।
ਹਿੰਦੂ ਲਰ ਮਰ ਜਾਏ ਜਿਮ।
ਹੁਣ ਜਿਹੜੇ ਤੁਰਕ ਲੋਕ ਹੈ ਉਹ ਸਿੰਘਾਂ ਨੂੰ ਵੀ ਹਿੰਦੂ ਮੰਨਦੇ ਸੀ, ਉਂਝ ਤਾਂ ਹਿੰਦੂ ਜਿਹੜੇ ਹੈ ਨਹੀਂ, ਸਿੱਖ ਵੱਖਰੇ ਹੈ, ਹਿੰਦੂ ਵੱਖਰੇ ਹੈ, ਮੁਸਲਮਾਨ ਵੱਖਰੇ ਹੈ, ਖਾਲਸਾ ਵੱਖਰਾ ਹੈ। ਹੁਣ ਹਿੰਦੂ ਮੰਨਦੇ ਤੁਰਕ, ਜਿਸ ਕਰਕੇ ਕਵੀ ਜੀ ਨੇ ਉਹ ਹਵਾਲਾ ਲੈ ਕੇ ਲਿਖਿਆ ਵੀ ਹਿੰਦੂ ਜਿਹੜੇ ਹੈ ਲੜ ਸੜ ਕੇ ਮਰ ਜਾਣ ਇਸ ਤਰ੍ਹਾਂ ਦੇ ਪਹਿਲਾਂ ਹੀ ਚਾਹੁੰਦੇ ਹਨ।
ਤੁਰਕ ਚਾਹੇ ਵਹਿ ਬਾਤ,
ਤੁਰਕ ਦੇ ਹੀ ਗੱਲ ਚਾਹੁੰਦੇ ਆ ਵੀ ਆਪੋ ਵਿੱਚ ਦੀ ਲੜ ਖੱਪ ਕੇ ਮਰ ਜਾਣ ਤੇ ਸਾਡਾ ਜਿਹੜਾ ਸਿੱਕਾ ਜੰਮਿਆ ਰਹੇ, ਸਾਡਾ ਹੀ ਰਾਜ ਭਾ ਕੱਲਾ ਰਹੇ।
ਜੋ ਪਈ ਦੋ ਔਰ ਕੇ ਸਿਆਣੇ ਬੋਲੇ,
ਉਹ ਫਿਰ ਕਹਿੰਦੇ ਦੋਵੇਂ ਤਰਫਾਂ ਦੇ ਜਿਹੜੇ ਸਿਆਣੇ ਸਿਆਣੇ ਸਿੱਖ ਸੀ ਉਹ ਬੋਲੇ ਹੈ। ਉਹਨਾਂ ਕਿਹਾ ਵੀ ਖਾਲਸਾ ਜੀ ਆ ਥੋੜ੍ਹਾ ਸ਼ਾਂਤੀ ਰੱਖੋ ਅਤੇ ਆ ਲੜਾਈ ਝਗੜੇ ਵਿੱਚ ਕੀ ਰੱਖਿਆ, ਜਿਹੜੀ ਗੱਲ ਹੈ ਉਹ ਆਪਾਂ ਬਹਿ ਕੇ ਮੁਕਾ ਲੈਂਦੇ ਹਾਂ।
ਜਿਮ ਸਭ ਬਚੇ ਬਾਤ ਕੋ ਟੋਲੇ,
ਅਤੇ ਜਿਹਦੇ ਕਰਕੇ ਸਾਰੇ ਬਚ ਵੀ ਜਾਣ ਆਪੋ ਵਿੱਚ ਦੀ, ਅਤੇ ਬਾਤ ਵੀ ਗੱਲ ਵੀ ਕੋਈ ਇਹੋ ਜਿਹੀ ਲੱਭੀਏ ਜਿਹਦੇ ਨਾਲ ਢੰਗ ਤਰੀਕਾ ਵਰਤ ਕੇ ਪੰਥਾਂ ਦੀ ਵੀ ਬਣੀ ਆਵੇ।
ਜੋ ਤੁਮ ਮਨੋ ਹਮਾਰੀ ਸਲਾਹੇ,
ਇਹ ਸਿਆਣੇ ਸਿਆਣੇ ਸਿੰਘ ਕਹਿੰਦੇ ਦੋਵਾਂ ਤਰਫਾਂ ਤੋਂ ਵੀ ਜੇ ਤੁਸੀਂ ਸਾਡੀ ਦੋਵੇਂ ਧਿਰ ਗੱਲ ਮੰਨੋ,
ਦੋ ਔਰ ਬੋ ਸ਼ਾਂਤ ਵਤਾਹੇ,
ਹਾਂ ਫਿਰ ਸਾਡੀ ਗੱਲ ਇਹੀ ਮੰਨੋ ਕਿ ਥੋੜ੍ਹਾ ਜਿਹਾ ਸ਼ਾਂਤ ਹੋ ਕੇ ਧੀਰਜਤਾ ਤੋਂ ਕੰਮ ਲੈ ਕੇ ਅਤੇ ਥੋੜ੍ਹਾ ਹੌਸਲੇ ਨਾਲ ਸੋਚੋ ਵਿਚਾਰੋ ਬੈਠ ਜਾਓ ਸ਼ਾਂਤੀ ਨਾਲ।
ਕਰਤੇ ਪੁਰਖ ਪਰ ਰੱਖੋ ਬਾਤ,
ਤੇ ਆਪਸੀ ਝਗੜਾ ਕਿਉਂ ਕਰਨਾ ਹੈ, ਉਹ ਜਿਹੜਾ ਕਰਤਾ ਹੈ ਮਾਲਕ ਪਰਮੇਸ਼ੁਰ ਜਿਹੜਾ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ ਅਤੇ ਉਹਦੇ ਪੁਰਖ ਜੋ ਪਰਿਪੂਰਨ ਹੈ ਸਰਬ ਵਿਆਪਕ ਹੈ ਉਹਦੇ ਉੱਤੇ ਗੱਲ ਛੱਡ ਦਿਓ ਸਾਰੇ।
ਕਰਤਾ ਕਰੇ ਸੋ ਮੰਨ ਲਿਓ ਬਾਤ,
ਵੀ ਜੋ ਕਰਤਾ ਮਾਲਕ ਪਰਮੇਸ਼ੁਰ ਕਰੇਗਾ ਕਿਉਂਕਿ ਉਹਨੇ ਕਰਨਾ ਤਾਂ ਉਹੀ ਹੈ ਜੋ ਸਹੀ ਹੈ। ਸਤਿਗੁਰ ਸਭਨਾ ਦਾ ਭਲਾ ਮਨਾਏਦਾ ਤਿਸਦਾ ਬੁਰਾ ਕਿਉਂ ਹੋਏ, ਉਹ ਸਤਿਗੁਰੂ ਤਾਂ ਸਾਰਿਆਂ ਦਾ ਭਲਾ ਮਨਾਉਂਦਾ ਹੈ ਅਤੇ ਫਿਰ ਬੁਰਾ ਕਿਵੇਂ ਹੋ ਸਕਦਾ ਕਿਸੇ ਦਾ। ਇਸ ਕਰਕੇ ਜੋ ਮਾਲਕ ਪਰਮੇਸ਼ੁਰ ਕਰੇਗਾ ਉਹੀ ਗੱਲ ਮੰਨ ਕੇ ਠੀਕ ਰੱਖ ਲੈਣੀ ਅਤੇ ਉਸੇ ਬਚਨ 'ਤੇ ਰਹਿਣਾ
ਹੈ। ਸਭ ਹੱਥ ਸੋ ਕਰਤੇ ਜਾਣੋ,
ਕਿਉਂਕਿ ਸਾਰੀ ਜਿਹੜੀ ਜੀਵਾਂ ਦੀ ਡੋਰ ਹੈ ਉਹ ਕਰਤੇ ਹੱਥ ਹੈ, ਕਰਤਾਰ ਹੱਥ ਹੈ। ਕਰ ਨਾਮ ਹੱਥ ਦਾ ਹੈ, ਤਾਰ ਨਾਮ ਡੋਰੀ ਦਾ ਹੈ। ਸਾਰਿਆਂ ਦੀ ਸਵਾਸਾਂ ਰੂਪੀ ਡੋਰ, ਇਸੇ ਤਰ੍ਹਾਂ ਹੁਕਮ ਰੂਪੀ ਡੋਰ, ਇਸੇ ਤਰ੍ਹਾਂ ਰੋਜੀ ਰੂਪੀ ਡੋਰ, ਇਸੇ ਤਰ੍ਹਾਂ ਜਿਹੜੇ ਹੈ ਜੀਵਨ ਨੂੰ ਪਾਲਣ ਰੂਪੀ ਡੋਰ, ਸਾਰੀਆਂ ਤਾਰਾਂ ਉਸ ਮਾਲਕ ਦੇ ਹੱਥ ਵਿੱਚ ਹੈ। ਇਸ ਤਰ੍ਹਾਂ ਜਾਣੋ
ਕਾਹੇ ਲੜ ਕਰ ਮਰਨੋ ਠਾਣੋ,
ਹਾਂ ਕਾਹਦੇ ਕੋਲੋਂ ਲੜ ਕੇ ਜਿਹੜਾ ਹੈ ਮਰਨਾ ਪੱਕਾ ਕੀਤਾ ਹੋਇਆ ਵੀ ਲੜ ਕੇ ਖੱਪ ਜਾਈਏ।
ਲਿਖ ਦੋਏ ਚਿੱਠੀ ਦਰਬਾਰ ਰਖਾਵੋ,
ਇਹ ਸਿਆਣੇ ਸਿਆਣੇ ਸਿੰਘਾਂ ਨੇ ਕੀ ਵਿਚਾਰ ਕੀਤੀ ਹੈ ਵੀ ਆ ਲਿਖ ਕੇ ਨਾ ਦੋ ਚਿੱਠੀਆਂ ਕਾਗਜ਼ ਲਓ, ਦੋ ਚਿੱਠੀਆਂ ਲੈ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਦੇ ਵਿੱਚ ਰੱਖ ਦਿਓ।
ਅਕੇ ਸਮਦ ਤਲਾਵ ਹੈ ਪਾਵੋ,
ਉਹ ਰੱਖ ਕੇ ਚਿੱਠੀਆਂ ਗੁਰੂ ਦੀ ਹਜ਼ੂਰੀ ਵਿੱਚ ਤੇ ਅਰਦਾਸ ਕਰ ਲਓ ਤੇ ਜਾਂ ਫਿਰ ਇਹ ਚਿੱਠੀਆਂ ਲੈ ਕੇ ਦੋ ਤੇ ਜਿਹੜੀਆਂ ਤਲਾਵਾਂ ਦੇ ਵਿੱਚ ਸਰੋਵਰ ਦੇ ਵਿੱਚ ਪਾ ਦਿਓ।
ਫਤਿਹ ਗੁਰੂ ਫਤਿਹ ਦਰਸ਼ਨ ਵਾਰੀ,
ਤੇ ਕੀ ਲਿਖੋ ਚਿੱਠੀਆਂ ਦੇ, ਇੱਕ ਤੇ ਲਿਖ ਦਿਓ ਫਤਿਹ ਗੁਰੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੱਕ ਚਿੱਠੀ 'ਤੇ ਇਹ ਲਿਖ ਦਿਓ, ਇੱਕ ਚਿੱਠੀ 'ਤੇ ਜਿਹੜਾ ਬੰਦਾ ਇਹ ਖਾਲਸੇ ਦੀ ਜਿਹੜੀ ਫਤਿਹ ਹੈ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਇਹ ਲਿਖ ਦਿਓ। ਆ ਵੇਖ ਲਓ ਹੁਣ ਕਿੰਨਾ ਫਰਕ ਹੈ, ਇੱਕ ਪਾਸੇ ਗੁਰੂ ਦੀ ਫਤਿਹ ਹੈ ਇੱਕ ਪਾਸੇ ਬੰਦੇ ਦੀ ਫਤਿਹ ਹੈ। ਬੰਦੇ ਦੇ ਮਤਲਬ ਵੀ ਜੋ ਬੰਦਾ ਹੈ ਬੰਦੇ ਦੀ ਆਪਣੀ ਬਣਾਈ ਹੋਈ ਫਤਿਹ, ਇੱਕ ਪਾਸੇ ਕੀ ਹੈ ਗੁਰੂ ਦੀ ਬਣਾਈ ਹੋਈ ਫਤਿਹ, ਅਤੇ ਕਿੰਨਾ ਫਰਕ ਹੈ। ਕਿਉਂਕਿ ਕਈ ਵਿਚਾਰੇ ਇਤਿਹਾਸ ਸੁਣਦੇ ਨਹੀਂ ਹੈ ਕੁਝ ਵੀ, ਇਤਿਹਾਸ ਉਹਨਾਂ ਨੇ ਸੁਣਿਆ ਨਹੀਂ, ਕੋਈ ਪੜ੍ਹਿਆ ਨਹੀਂ, ਕੋਈ ਵਿਚਾਰਿਆ ਨਹੀਂ, ਕੋਈ ਸਮਾਂ ਭੰਨ ਕੇ ਗੁਰੂ ਦੀ ਹਜ਼ੂਰੀ 'ਚ ਬੈਠੇ ਨਹੀਂ ਹੈ, ਅਤੇ ਕੀ ਸੋਚਦੇ ਹੈ ਵੀ ਆ ਐਵੇਂ ਬਾਬੇ ਬੰਦੇ ਸਿੰਘ ਦੇ ਬਾਰੇ ਫਲਾਣਾ ਜੀ ਐਵੇਂ ਬੋਲੀ ਜਾਂਦਾ ਹੈ। ਭਾਈ ਜੀ ਗੁਰੂ ਸਵਾਰਿਓ, ਸਾਨੂੰ ਬੋਲਣ ਦੀ ਕੀ ਜ਼ਰੂਰਤ ਹੈ, ਸਾਡੀ ਤਾਂ ਕੋਈ ਕਾਦ ਨਹੀਂ ਹੈ। ਜਿਨ੍ਹਾਂ ਨੇ ਗੁਰੂ ਪਿਆਰਿਆਂ ਨੇ ਸੰਤਾਂ ਭਗਤਾਂ ਨੇ ਕਮਾਈ ਕਰਕੇ ਇਤਿਹਾਸ ਲਿਖਿਆ ਹੈ ਉਹਨਾਂ ਨੇ ਇੱਥੇ ਵਿਚਾਰ ਦੱਸੀ ਹੈ ਵੀ ਬਾਬੇ ਬੰਦੇ ਸਿੰਘ ਨੇ ਆਪਣੀ ਫਤਿਹ ਵੱਖਰੀ ਚਲਾਈ। ਵੇਖੋ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦਾ ਦਿੱਤਾ ਹੋਇਆ ਬਾਣਾ ਬਾਣੀ ਉਹਨੂੰ ਛੱਡ ਕੇ ਆਪਣੀ ਮੱਦ ਚਲਾਵੇ ਤਾਂ ਦੱਸੋ ਕਿ ਉਹ ਸਿੱਖ ਹੈ, ਉਹਨੂੰ ਸਿੱਖ ਤਾਂ ਨਹੀਂ ਨਾ ਕਹੀਦਾ। ਗੁਰੂ ਦਾ ਅੰਮ੍ਰਿਤ ਜਿਹੜਾ ਹੈ ਬਾਬੇ ਬੰਦੇ ਸਿੰਘ ਨੇ ਆਪਣੇ ਨਾਲ ਲੱਗਦਿਆਂ ਨੂੰ ਸਾਰੇ ਅੰਮ੍ਰਿਤ ਛਕੇ ਲਵਾ ਦਿੱਤੇ, ਨੀਲਾ ਬਾਣਾ ਛੱਡ ਕੇ ਲਾਲ ਰੰਗ ਪਾ ਲਿਆ, ਫਤਿਹ ਗੁਰੂ ਦੀ ਛੱਡ ਕੇ ਆਪਣੀ ਫਤਿਹ ਚਲਾ ਲਈ। ਅਤੇ ਵੇਖੋ ਕਿੰਨੀ ਇਹ ਜਿਹੜੀ ਹੈ ਗੁਰੂ ਤੋਂ ਉਲਟ ਗੱਲ ਹੈ, ਸਾਰੀ ਮਰਿਆਦਾ ਉਲਟੀ ਕਰਦੀ, ਛਤਰੀਆਂ ਦੀ ਰੀਤ ਛੱਡ ਕੇ ਵੈਸ਼ਨੂੰ ਧਰਮ ਬਣਾ ਲਿਆ। ਅਤੇ ਗੁਰੂ ਸਵਾਰਿਓ ਜਿਹੜਾ ਹੁਣ ਗੁਰੂ ਦਾ ਬਚਨ ਨਹੀਂ ਮੰਨਣ ਨੂੰ ਤਿਆਰ, ਉਹ ਕਿਵੇਂ ਸਿੱਖ ਹੋ ਸਕਦਾ ਹੈ? ਗੁਰੂ ਦਾ ਸਿੱਖ ਹੋਵੇ, ਅੰਮ੍ਰਿਤ ਉੱਤੇ ਧਾਰਨ ਕੀਤਾ ਹੋਵੇ, ਪੱਗ ਦਾ ਪੱਲਾ ਮੋੜ ਕੇ ਪਿੰਨ ਠੋਕ ਕੇ ਲਾਈ ਹੋਵੇ, ਅਤੇ ਕਹੀ ਜਾਵੇ ਵੀ ਆ ਗੁਰੂ ਘਰ ਦੀ ਜਿਹੜੀਆਂ ਬੇਰੀਆਂ ਹੈ ਵੇਖੋ ਆਪਣੇ ਸ੍ਰੀ ਹਰਿਮੰਦਰ ਸਾਹਿਬ, ਅਤੇ ਉਹਨਾਂ ਬੇਰੀਆਂ ਦੇ ਖਿਲਾਫ਼ ਕਹਿਣਾ ਵੀ ਕਈ ਆ ਅਤੇ ਸਰੋਵਰ ਪੂਰਿਆਂ ਦੇ ਬੋਲ ਕੀ ਬੇਰੀਆਂ ਇੱਥੇ ਬੈਠੀਆਂ ਹੈ। ਇਹੋ ਜਿਹੇ ਸਾਡੇ ਸਿੱਖ ਹੋਏ ਪਏ ਹੈ, ਅਤੇ ਟੀ ਵੀ ਲਾ ਕੇ ਅਸੀਂ ਵੇਖ ਰਹੇ ਹਾਂ, ਅਤੇ ਉਹੋ ਜਿਹੀ ਮੱਤ ਲੈ ਲੈਂਦੇ ਹਾਂ ਵੀ ਫਲਾਣਾ ਜੀ ਐਡਾ ਵਿਦਵਾਨ ਹੈ ਤੋ ਇੱਦਾਂ ਕਹਿੰਦਾ ਹੈ। ਗੁਰੂ ਦੇ ਸਥਾਨ ਬਰਾਦਰ ਰਹਿ ਸਕਦੇ ਹੈ। ਅਮਾਛੀਵਾੜੇ ਜੰਡ ਸਾਹਿਬ ਵੇਖੋ ਜਾ ਕੇ ਪੁਰਾਣੇ ਮੱਟ ਪਏ ਹੋਏ ਹੈ ਰੰਗ ਵਾਲੇ, ਇੰਨੀਆਂ ਨਿਸ਼ਾਨੀਆਂ ਪਈਆਂ ਹੋਈਆਂ ਹੈ, ਅਤੇ ਸਿੱਖ ਕਵੇ ਵੀ ਆ ਬੇਰੀਆਂ ਇੱਥੇ ਬੈਠੀਆਂ ਕਈ ਆ ਅਤੇ ਸਰੋਵਰ ਪੂਰਿਆ ਹੈ। ਇਹੋ ਜਿਹੇ ਲੋਕ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਹੀ ਨਹੀਂ, ਕਾਹਦੇ ਵਿਦਵਾਨ ਹੈ ਉਹ, ਕਾਹਦੀ ਉਹਨਾਂ ਦੀ ਸਿੱਖਿਆ, ਕੀ ਉਹ ਸਿੱਖੇ ਹੈ? ਇਸੇ ਕਰਕੇ ਕਹਿੰਦੇ ਨਾ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹੀ ਠਾਓ। ਗੁਰੂ ਅੰਨਾ ਹੈ ਜਦੋਂ ਸਿੱਖਿਆ ਦਾੜੀ ਬੰਨ ਕੋ ਹੈ ਤਾਂ ਉਹਨੇ ਬੋਲਣਾ ਕੀ ਹੈ? ਸਿੱਖਿਆ ਕਿਸੇ ਸੰਤ ਕੋ ਨਹੀਂ, ਕੋਈ ਕਮਾਈ ਨਹੀਂ ਕੀਤੀ ਅਤੇ ਆਪਣੀ ਉਲਟ ਮੱਤ ਵਰਤਣੀ ਹੈ, ਦਾੜੀ ਬੰਨੇ ਵਾਲੇ ਕੋਲ ਸਿੱਖਣਾ ਅਤੇ ਉਹਨੇ ਕੀ ਦੱਸੋ ਬੋਲਣਾ ਹੈ? ਕਿਉਂਕਿ ਜਿਹੜੀ ਗੁਰੂ ਦੀ ਪੜ੍ਹਾਈ ਹੈ ਨਾ ਸਾਧ ਸੰਗਤ ਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਪੜ੍ਹਨੀ, ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ, ਸ੍ਰੀ ਸਰਬਲੋਕ ਗ੍ਰੰਥ ਬਾਣੀ ਪੜ੍ਹਨੀ, ਅਨੇਕਾਂ ਬਾਣੀਆਂ ਸਿੱਖਾਂ ਦੇ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਦੀਆਂ ਗਜ਼ਲਾਂ, ਇਹ ਭਾਈ ਪੜ੍ਹੀ ਜਾਂਦੀਆਂ ਗੁਰੂ ਘਰ, ਗੁਰੂ ਦੇ ਸੰਤਾਂ ਪਾਸੋਂ, ਗੁਰੂ ਘਰ ਦੇ ਗਿਆਨੀਆਂ ਪਾਸੋਂ। ਸਕੂਲਾਂ ਕਾਲਜਾਂ 'ਚ ਸਿੱਖਿਆ ਨਹੀਂ ਕਦੀ ਮਿਲਦੀ ਹੈ, ਤਾਂ ਹੀ ਤਾਂ ਉਲਟੀ ਮੱਤ ਹੁੰਦੀ ਹੈ ਜਦੋਂ ਪੜ੍ਹਨਾ ਹੀ ਆਪਾਂ ਉਲਟੇ ਥਾਂ 'ਤੇ ਉਲਟੀ ਬੋਲਣਾ ਹੈ। ਹੁਣ ਇੱਥੇ ਵੇਖੋ, ਇੱਕ ਪਾਸੇ ਗੁਰੂ ਦੀ ਫਤਿਹ ਹੈ ਅਤੇ ਇੱਕ ਪਾਸੇ ਦਰਸ਼ਨ ਦੀ ਫਤਿਹ ਹੈ, ਅਤੇ ਗੁਰੂ ਦੀ ਫਤਿਹ ਨਾਲ ਆਪਾਂ ਬਰਾਬਰੀ ਕਰਨੀ ਅਤੇ ਫੇਖੋ ਆਪਾਂ ਕੀ ਕਹਿਣਾ ਹੈ ਫਿਰ ਉਹਨੂੰ? ਆਪਾਂ ਚੰਗਾ ਤਾਂ ਨਹੀਂ ਕਹਿ ਸਕਦੇ ਨਾ। ਜਿੱਥੇ ਭੁੱਲ ਉੱਥੇ ਭੁੱਲ ਹੀ ਹੈ, ਜਿੱਥੇ ਸਾਧ ਸੰਗਤ ਜੀ ਨੇਕੀ ਨੇਕੀ ਹੈ, ਬਦੀ ਬਦੀ ਹੈ, ਝੂਠ ਝੂਠ ਹੈ, ਸੱਚ ਸੱਚ ਹੈ, ਆਪਾਂ ਇਤਿਹਾਸ ਸੁਣਦੇ ਨਹੀਂ ਹੈ। ਹੁਣ ਵੇਖੋ ਜਿਹੜਾ ਹੈ ਰਾਵਣ, ਜਿਹਦੇ ਬਾਰੇ ਗੁਰਬਾਣੀ ਫਰਮਾਨ ਦਿੰਦੀ ਹੈ ਕਿ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਚੰਦ ਸੂਰਜ ਜਾ ਕੇ ਤਪ ਦਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਜਿਹਦੀ ਹਵਾ ਜਿਹੜੀ ਅੱਗ ਹੈ, ਜਿਹਦੇ ਕੱਪੜੇ ਧੋਂਦੀ ਹੈ, ਚੰਦ ਸੂਰਜ ਜਿਹਦੀ ਰਸੋਈ ਕਰਦੇ ਹੈ, ਇੰਦਰ ਦੇਵਤਾ ਜਿਹਦਾ ਮਾਲੀ ਹੈ, ਧਰਮ ਰਾਜ ਨੂੰ ਪਾਵੇ ਨਾਲ ਬੰਨਿਆ ਹੋਇਆ ਹੈ, ਐਸਾ ਜਿਹੜਾ ਵੇਖੋ ਮਹਾਨ ਹੈ ਰਾਵਣ, ਅਤੇ 10 ਸਿਰ ਵੱਢ ਕੇ ਉਹਨੇ ਸ਼ਿਵ ਭਗਵਾਨ ਨੂੰ ਦਿੱਤੇ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ। ਅਤੇ ਦੱਸੋ ਅੱਜ ਕੋਈ ਹੈ ਐਸਾ ਜਿਹੜਾ ਜਪੀ ਤਪੀ ਜਿਹਨੇ 10 ਸਿਰ ਵੱਢ ਕੇ ਦਿੱਤੇ ਹੋਣ ਇੱਕੇ ਵਾਰ 'ਚ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ? ਤੋ ਰਾਵਣ ਦੀ ਵੇਖ ਲਓ ਕੋਈ ਵਡਿਆਈ ਹੈ, ਇੰਨਾ ਕੁਝ ਕੀਤਾ, 4 ਵੇਦ ਕੰਠ ਜਿਹਦੀ ਸਾਨੂੰ ਇੱਕ ਸੁਰਤੀ ਵੀ ਨਹੀਂ ਆਉਂਦੀ ਹੈ ਪੜ੍ਹਨੀ। ਆ ਕਿੰਨੇ ਕਿੰਨੇ ਲੋਕ ਪੜ੍ਹੇ ਲਿਖੇ, PhD MA BEd ਕੀਤੀ ਹੈ, ਤਾਂ ਸਵਾਦ ਕੋਈ ਉਹ ਸੰਸਕ੍ਰਿਤ ਜਿਹੜੇ ਵੇਦਾਂ ਦੀ ਕਥਾ ਹੈ ਉਹ ਕਰਕੇ ਸੁਣਾਵੇ, ਪੜ੍ਹ ਕੇ ਸੁਣਾਵੇ? 10 ਸਾਲ ਵਿਆਕਰਨ ਪੜ੍ਹਨੀ ਪੈਂਦੀ ਹੈ, 20 ਸਾਲ 25 ਸਾਲ ਲੱਗ ਕੇ ਕਿਤੇ ਵੇਦ ਪੜ੍ਹਨੇ ਆਉਂਦੇ ਹੈ, ਅਤੇ ਆਉਂਦਾ ਜਾਂਦਾ ਕੱਖ ਨਹੀਂ ਹੈ, ਅਤੇ ਵਿਚਾਰ ਸਾਡੀ ਬੜੀ ਵੱਡੀ ਹੁੰਦੀ ਹੈ। ਉਹ ਵੇਖ ਲਓ ਗੱਲ ਕੀ ਵੀ ਰਾਵਣ ਨੇ ਇੰਨੀ ਕਮਾਈ ਕੀਤੀ ਹੈ, ਰਾਵਣ ਦੀ ਕਮਾਈ ਨੂੰ ਕੌਣ ਕਹਿੰਦਾ ਵੀ ਕਮਾਈ ਕੀਤੀ ਹੈ? 10 ਸਿਰ ਵੱਢ ਕੇ ਦਿੱਤੇ ਹੈ, ਵੇਦ ਕੰਠ ਹੈ, ਉਹਦੀ ਲੰਕਾ ਸੋਨੇ ਦੀ ਸੀ, ਉਹਨੇ ਇੰਨੇ ਦੇਵਤਿਆਂ ਨੂੰ ਵੱਸ ਕੀਤਾ ਹੋਇਆ ਸੀ, ਨੌਕਰ ਚਾਕਰ ਸੀ, ਕੋਈ ਕਹਿੰਦਾ ਹੈ? ਕੋਈ ਨਹੀਂ ਕਹਿੰਦਾ ਹੈ। ਬਸ ਉਹਨੂੰ ਇਹ ਕਿਹਾ ਹੈ ਮੂਰਖ ਰਾਵਣ ਕਿਆ ਲੈ ਗਿਆ, ਉਹਨੂੰ ਮੂਰਖ ਦਾ ਦਰਜਾ ਦਿੱਤਾ ਇੱਕ ਭੁੱਲ ਕਰਕੇ ਵੀ ਸੀਤਾ ਮਾਤਾ ਦਾ ਹਰਨ ਕੀਤਾ, ਅਤੇ ਵੇਖ ਲਓ ਇੱਕ ਹੀ ਭੁੱਲ ਕੀਤੀ ਹੈ ਨਾ। ਇਸੇ ਕਰਕੇ ਦਾ ਦ੍ਰਿਸ਼ਟਾਂਤ, ਬੰਦੇ ਦੀ ਉਮਰ ਲੰਘ ਜਾਂਦੀ ਹੈ ਸਾਧ ਸੰਗਤ ਜੀ ਨਾਮ ਖੱਟਣ ਵਾਸਤੇ, ਆਪਣਾ ਨਾਮ ਬਣਾਉਣ ਵਾਸਤੇ, ਅਹੁਦਾ ਲੈਣ ਵਾਸਤੇ, ਅਤੇ ਜਿਹੜੀ ਜਾਂਦੀ ਹੈ ਨਾ ਜਦੋਂ ਇੱਜ਼ਤ ਜਾਂਦੀ ਹੈ ਅਤੇ 1 ਮਿੰਟ ਦੇ ਵਿੱਚ ਚਲੀ ਜਾਂਦੀ ਹੈ, ਸਾਰੀ ਜ਼ਿੰਦਗੀ ਲੱਗ ਜਾਂਦੀ ਨਾਮ ਕਮਾਉਣ ਲੱਗਿਆਂ, ਜਾਣ ਲੱਗਿਆ 1 ਮਿੰਟ ਨਹੀਂ ਲੱਗਦਾ ਹੈ, ਜਾਂ ਤਾਂ ਉਹਦੀ ਆਪਣੀ ਕਰਤੂਤ ਨਾਲ ਚਲੇ ਜਾਵੇਗੀ ਜਾਂ ਲੋਕ ਉਹਨੂੰ ਲਾ ਕੇ ਇਲਜ਼ਾਮ 'ਤੇ ਉਹਦੀ ਇੱਜ਼ਤ ਗਵਾ ਦੇਣਗੇ, 1 ਮਿੰਟ ਦੇ ਵਿੱਚ ਰਹਿਣਾ ਕੱਖ ਨਹੀਂ ਹੈ। ਇਸੇ ਕਰਕੇ ਜਿਹੜਾ ਸਿੱਖ ਗੁਰੂ ਦੀ ਮੱਤ ਤੋਂ ਉਲਟਾ ਹੈ, तो सिख किवें हो सकता है। सो सिख सखा पंथक है भाई जे गुर के भाणे विच आवे। इन्नी वार तुक बोली उदय कंठ हो जानी चाहिए है। तो हुण वेख लो हरनाक्ष इन्नी भगती कीती, इन्नी भगती कीती, वर्मी जिहड़ी है आले दुआले चढ़ गई, मिट्टी दी मिट्टी चढ़ गई, रहा कुख नहीं है, सारा शरीर कज्जा गया है, आले दुआले उत्ते घा उग गया है। जदों ब्रह्मा जी वर देण आए है इन्ने वर ले, वेखो ब्रह्मा भी घाबर के कहते इन्ना तंब इन्नी तो मेरी उम्र भी नहीं है जिन्हें तू तंब कर दिता है। हरनाक्ष नूं कहा देखो तब का कोई ना लेंदा अज अज यही कहते हैं हरनाक्ष। अज गुरबाणी का बचन है हरनाक्ष दुष्ट हर मारा प्रहलाद धराया। हरनाक्ष में दुष्ट ही कहा जाता है, कोई उसकी वड्याई तो नहीं की जाती, रावण की कोई वड्याई तो नहीं की जाती। इस तरह बाबा बंदा सिंह जी महान हैं, सिखी उन्हें बाद जो एक धोखा खाधा है तो ही जाके समझ आई है ना बिचो पहला किन्ने कार्ज किए गुरु घर के पिछे बिच जाके मन फिरया है। तो जिथे मन फिरया उत्थे मन फिरया ही कहना, उत्थे आपां किवें कह सकते मन नहीं फिरया है। साध संगत जी गुरु जी की फतेह। अज वो पंथ ने चिट्ठिया दो चिट्ठिया पाइया सरोवर श्री हरिमंदर साहब गुरु की हजूरी में बेनती की। जे अज वो चिट्ठिया पंथ खालसे तत् खालसे चिट्ठी डुब जाती तो बंदई खालस की आ जाती तो इतने पंथ खालसा रहना कितने ही। इतने तो लाल कपड़िया वाले रह नहीं ना किसी का अमृत ना कुछ रहना सी। तो गुरु जी ने वेख लो गुरु जी ने की पाया है, तत् खालसे उपर किया है, बंदई खालस जोड़ा है कट दिता है। इस करके असी कि मुख ना कह दें जी आ किवें कह दिता जी आ बाबा बंदा सिंह जी ने कही जाना आ साडा कहण दा कोई मतलब नहीं है। ये तो इतिहास में जो लिखा आप इतिहास में उ सुना है जो इतिहास लिखा है साध संगत जी। ये कोई बंदे साड़ी अपनी मत नहीं है जां कोई अपना ही ग्रंथ लिखा होया है। ये भाई रतन सिंह भंगू जी ने, ज्ञानी ज्ञान सिंह जी उन्होंने, सूझवान गुरु घर के पंथ विद्वाना ने ग्रंथ लिखे हुए है। उन्होंने सारा वेखो जो सही है सही लिखा है, जिथे कोई सही है तो सही कहा जाता है, जिथे गलत है तो गलत ही कहा जाना है। इस करके साध संगत जी जिहड़ी भुल आपां कर देने हुण गुरु का सिख होवे, अमृत छकिया होवे, सिर ते दस्तार होवे ते शराब पींदा होवे ते कई जी उहदी निंदा करनी गुरु का सिख है। एक तो हो सकता जिहड़ा पीणी शराब डिया उहनूं किवें बख्शना है, उहदा ते सोधा लाउणा बनदा ही है। इस करके जिहड़े गलत है वह गलत ही कहे जाणगे, जिहड़े सही वह सही कहे जाणगे। जिथे गलती है उत्थे गलती जिहड़ी दोहराउणी बनती है, उत्थे छुपाउणी कादी है, कादी कोलों छुपाउणी है जदों इतिहास जांदा है। तो सानूं सिफलेपन दी की जरूरत है जो जदों गुरु जी ने लिखी जो लिख ही दिता है। सच्चे पातशाह ने वेखो बचन कहे सी बाबे बंदे सिंह जी नूं जात सद रखना है, पंथ वखरा नहीं चलाउणा है, तो खालसे नाल नहीं बिगाड़नी है। वह सारिया गल्लां तों उल्ट होए वेखो ते माता साहब देवा जी माता साहब कौर जी ने वेखो हुक्मनामा भेजा भी बाबा जी तुसी बंदे सिंह नूं भी बाबा जी हुण तुसी बैठ जाओ आराम दे नाल। ते उत्थे वेखो जो कवि ने लिखा भी त्रिया की ऐसी गल भी जिहड़े इस्त्रियां दी इहो जी गल ही है उहनां नूं पता नहीं लगदा जिन्हें लाया गली उसे ने उठ चली वाली गल है। तो हुण खालसा दी माता है माता साहब कौर जी जिन्हें हुण माता जी के बचन नहीं मन्ने साध संगत जी घाटा तो होना ही है। इस करके पिछे जा के समझ आई है जिहड़ी विच भुल गलती की वह गलती कही जानी है। आप जी ने सरवण भी किया कि कहिंदे आंदे सवा लख सिंघां दा मैं सिर कट के ते अपना पंथ नवा बनाउणा, इहनूं चंडी दी भेटा करना है, बदला लैणा है अपने बकरियां दा। हुण इहो जिहे गल्लां पंथ नूं कहणियां तो उत्थे आपां किदां कह देंगे भी जी जिहड़ा कम चंगा तो चंगा है, झूठ नूं झूठ सच नूं सच। ये विचार तां रखी है कईआं ने इतिहास आ संगत जी सुनिया नहीं है पूरा, उन्होंने एक ही दिन की कोई दो दिन की कथा सुनी हुंदी है तो चारे कह दिंदे वेखो जी आ एवें ही फालतू बोली जांदे है भी भाई तू इतिहास सुन पहला सारा फिर तू गल कर, फिर गल कर जिहड़ी करन वाली बनती है। जिदा दास दे विद्या दाते बाबा अमर जीत जी श्री हजूर साहब कथा कर रहे थे शाम के समय इतिहास की, वो प्रसंग आया भी ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਕਾਜੀ ਪਾਸੋਂ ਲਿਆ ਸੀ, ਕਿਉਂਕਿ ਸਿੱਖ ਦਾ ਦਿੱਤਾ ਘੋੜਾ ਸੀ ਉਹ ਜਿਹੜਾ ਹੈ ਨਾ ਸ਼ਾਹਜਹਾਂ ਨੇ ਖੋਲ੍ਹਿਆ ਸੀ, ਅਤੇ ਉਹ ਘੋੜਾ ਜਦੋਂ ਖੋਲ੍ਹਿਆ ਅਤੇ ਉਹ ਕਾਜੀ ਨੂੰ ਦੇ ਦਿੱਤਾ, ਬਿਮਾਰ ਜਿਹਾ ਹੋ ਗਿਆ ਘੋੜਾ ਪਾਤਸ਼ਾਹ ਨੇ ਦਿੱਤਾ ਕਾਜੀ ਨੂੰ, ਉਹ ਕਾਜੀ ਲੈ ਕੇ ਲੰਘਦਾ ਸੀ, ਸਿੱਖ ਨੇ ਵੇਖ ਲਿਆ, ਸਿੱਖ ਕਹਿਣ ਲੱਗਾ ਮਾਰ ਜੀ ਇਹ ਮੇਰਾ ਘੋੜਾ ਹੈ। ਸਤਿਗੁਰੂ ਜੀ ਨੇ ਲੈ ਲਿਆ ਘੋੜਾ, ਕਹਿੰਦੇ ਕਾਜੀ ਤੈਨੂੰ 10,000 ਰੁਪਇਆ ਦੇਵਾਂਗਾ, ਘੋੜਾ ਸਾਨੂੰ ਦੇ ਦੇ। ਜਦੋਂ ਘੋੜਾ ਦੇ ਤਾਂ ਤਾਂ ਸਤਿਗੁਰੂ ਜੀ ਕਿਵੇਂ ਪੈਸੇ ਦੇਣ, ਜਿਹੜੀ ਸਿੱਖ ਦੀ ਇਮਾਨਤ ਉਹਦੇ ਪੈਸੇ ਕਾਹਦੇ ਤਾਰਨੇ ਆ, ਛੇਵੇਂ ਪਾਤਸ਼ਾਹ ਮਹਾਰਾਜ ਜੀ ਉਹਦੇ ਪੈਸੇ ਨਾ ਦੇਣ। ਤਾਂ ਕੀ ਹੋਇਆ ਵੀ ਉਹ ਕਾਜੀ ਜਿਹੜਾ ਹੈ ਫੇਰੇ ਦੇ ਮਾਰੇ ਦੇ ਪੈਸੇ ਨਾ ਦਿੱਤੇ। ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਸੀ, ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਪਹਿਰਾ ਦੇ ਰਹੇ ਸੀ। ਇਹ ਕਾਜੀ ਕਹਿੰਦਾ ਬਾਬਾ ਬੁੱਢਾ ਸਾਹਿਬ ਨੂੰ, ਮਹਾਰਾਜ ਕਿੱਥੇ ਮੈਨੂੰ ਮਿਲਾਓ, ਮੈਂ ਪੈਸੇ ਲੈਣੇ ਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਹੈ ਅਤੇ ਤੂੰ ਬਾਅਦ ਵਿੱਚ ਆਈ। ਇਹ ਲੱਗ ਪਿਆ ਗਾਲਾਂ ਕੱਢਣ, ਕਿਉਂਕਿ ਬੋਲਣਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਗਾਲਾਂ ਕੱਢਦਾ ਕਹਿੰਦਾ ਮੇਰੇ ਪੈਸੇ ਦੇ ਦਿਉ, ਨਹੀਂ ਤਾਂ ਮੈਂ ਗੁਰੂ ਘਰ ਦਾ ਜਵਾਈ ਬਣ ਕੇ ਪੈਸੇ ਲਊਂਗਾ। ਇਹ ਕਾਜੀ ਪੁੱਠਾ ਬੋਲਿਆ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਤੂੰ ਗੁਰੂ ਦਾ ਕੀ ਜਵਾਈ ਬਣਨਾ, ਗੁਰੂ ਨੇ ਤੇਰੇ ਜਵਾਈ ਬਣ ਜਾਣਾ ਹੈ। ਉਸ ਵਕਤ ਜਦੋਂ ਇਹਨੂੰ ਕਿਹਾ ਹੁਣ ਵਚਨ ਤਾਂ ਪੂਰਾ ਹੋਣਾ ਹੀ, ਬਾਬਾ ਬੁੱਢਾ ਸਾਹਿਬ ਜੀ ਇੱਕ ਬ੍ਰਹਮ ਗਿਆਨੀ ਹੈ, ਛੇਵੇਂ ਪਾਤਸ਼ਾਹ ਮਹਾਰਾਜ ਜੀ ਅੰਦਰ ਬਿਰਾਜਮਾਨ ਸਨ, ਕਹਿਣ ਲੱਗੇ ਬਾਬਾ ਜੀ ਆਹ ਤੁਸਾਂ ਨੇ ਕੀ ਵਚਨ ਛੱਡ ਦਿੱਤਾ ਹੈ, ਵੀ ਸਾਨੂੰ ਉਹਦਾ ਕਾਜੀ ਦਾ ਜਵਾਈ ਬਣਾ ਦਿੱਤਾ, ਇਹਦੇ ਵਚਨ ਪੂਰਾ ਕਰਨਾ ਹੀ ਪੈਣਾ ਹੈ। ਉੱਥੇ ਪ੍ਰਮਾਣ ਦਿੱਤੇ ਹੈ ਵੀ ਜਿਵੇਂ ਦੁਰਭਾਸ਼ਾ ਲਿਖੀ ਦਾ ਵਚਨ ਪੂਰਾ ਕਰਨ ਵਾਸਤੇ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਆਪਣੀ ਸਾਰੀ ਕੁਲ ਦਾ ਨਾਸ ਕਰਵਾ ਲਿਆ ਸੀ। ਉੱਥੇ ਕਥਾ ਸੁਣਦਾ ਸੀ ਕੋਈ ਇਹ ਪ੍ਰਸੰਗ, ਮਹਾਤੜ ਵੀ ਉੱਥੇ ਸੀ ਅਤੇ ਉਹ ਕਥਾ ਸੁਣਦਾ ਜਦੋਂ ਬਾਬਾ ਜੀ ਆਏ ਨਾ ਕਥਾ ਕਰਕੇ ਬਾਹਰ, ਕਹਿਣ ਲੱਗਾ ਆਹ ਤੁਸਾਂ ਨੇ ਠੀਕ ਹੈ ਸਾਖੀ ਦੀ ਜਿਹੜੀ ਸੁਣਾਈ ਹੈ, ਆਹ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਵਿੱਚ ਕੀ ਕੰਮ ਆ ਗਿਆ ਹੈ, ਇਹ ਤੁਸੀਂ ਕਿਤੇ ਬ੍ਰਾਹਮਣਵਾਦ ਦੇ ਵਿੱਚ ਤੱਕਿਆ ਹੋਇਆ ਹੈ। ਅਤੇ ਬਾਬਾ ਜੀ ਦਾ ਸੁਭਾਅ ਸੀ ਬਹੁਤਾ ਕੋਈ ਬੋਲਦੇ ਨਹੀਂ ਸੀ, ਅਤੇ ਬਾਬਾ ਜੀ ਕਹਿੰਦੇ ਵੀ ਠੀਕ ਹੈ ਉਹ ਇਤਿਹਾਸ 'ਚ ਅਸੀਂ ਬੋਲਿਆ ਹੈ, ਬਾਕੀ ਗੁਰਬਾਣੀ ਦੇ ਵੀ ਕਾਫੀ ਬਚਨ ਹੈ, ਸ਼੍ਰੀ ਕ੍ਰਿਸ਼ਨ ਭਗਵਾਨ ਦੀ ਮਹਿਮਾ ਕੀਤੀ ਹੋਈ, ਅਸੀਂ ਤਾਂ ਕੁਝ ਗੱਲ ਨਹੀਂ ਹੈ। ਕਹਿਣ ਦਾ ਮਤਲਬ ਉਹ ਕਹਿਣ ਲੱਗਾ ਵੀ ਤੁਸੀਂ ਬ੍ਰਾਹਮਣਵਾਦ ਤੱਕਿਆ ਹੋਇਆ ਹੈ, ਕਥਾ 'ਤੇ ਕੋਈ ਸੁਣਦਾ ਪਤਾ ਨਹੀਂ, ਸਾਨੂੰ ਗੁਰਬਾਣੀ ਦਾ ਸਿਧਾਂਤ ਕੁਝ ਨਹੀਂ ਪਤਾ ਹੈ। ਸਵਾਲ ਜਵਾਬ ਬੜੇ ਹੈ ਕਿ ਗੁਰਬਾਣੀ ਦਾ ਬਚਨ ਹੈ ਦੁਰਭਾਸਾ ਸਿਉਂ ਕਰਤ ਠਗੌਰੀ ਜਾਦ ਵੇ ਫਲ ਪਾਏ। ਹੁਣ ਗੁਰਬਾਣੀ 'ਚ ਲਿਖਿਆ ਹੈ ਵੀ ਦੁਰਭਾਸ਼ਾ ਦੇ ਨਾਲ ਠੱਗੀ ਕਰਨ ਵਾਲੇ ਯਾਦਵ ਮਖੌਲ ਕਰਦੇ ਸੀ ਦੁਰਭਾਸ਼ਾ ਰੇਖੀ ਨੂੰ, ਜਾਂ ਕਿਹੜਾ ਸਾਡੇ ਕੁੱਲ ਵਿੱਚ ਹੋਵੇਗਾ ਪੇਟ ਵਿੱਚ ਬਾਟਾ ਲੋਹੇ ਦਾ ਪਾ ਕੇ ਮਖੌਲ ਕਰਨ ਬੱਚੇ। ਕਹਿੰਦਾ ਤੁਹਾਡੇ ਇਸ ਦੇ ਪੇਟੋਂ ਉਹ ਪੈਦਾ ਹੋਵੇ ਜਿਹੜਾ ਤੁਹਾਡੇ ਸਾਰੇ ਕੁੱਲ ਨਾਸ ਕਰੂਗਾ। ਇਹ ਹੁਣ ਗੁਰਬਾਣੀ ਦੇ ਬਚਨ ਹੈ ਅਤੇ ਸਾਡੇ ਲੋਕ ਕੱਟੜਵਾਦ ਲੋਕ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਨਾਮ ਕੋ ਲੈ ਦਿੱਤਾ, ਰਾਮ ਦਾ ਨਾਮ ਕੋ ਲੈ ਦਿੱਤਾ, ਵਾਲਮੀਕ ਦਾ ਨਾਮ ਕੋ ਲੈ ਦਿੱਤਾ, ਵੀ ਗੁਰਬਾਣੀ 'ਚ ਭਾਈ ਲਿਖਿਆ ਹੋਇਆ ਪ੍ਰਮਾਣ ਦਿੱਤੇ ਹੋਏ, ਪਹਿਲਾਂ ਸਮਝੋ ਤਾਂ ਸਹੀ, ਗੁਰਬਾਣੀ ਪਹਿਲਾਂ ਪੜ੍ਹੋ ਵਿਚਾਰੋ ਫਿਰ ਭਾਈ ਗੱਲ ਕਰੋ ਫਿਰ ਖੰਡਨ ਕਰੋ। ਖੰਡਨ ਕਰਨਾ ਸਿੱਖਿਆ ਹੈ ਅਤੇ ਜਿਹੜਾ ਹੈ ਸਮਝ ਕੁਝ ਨਹੀਂ ਹੈ ਗੁਰਬਾਣੀ 'ਚ ਲਿਖਿਆ ਕੀ ਹੈ। ਗਿਆਨੀ ਕਿਹਨੂੰ ਕਹਿੰਦੇ ਆ, ਜਿਹੜਾ ਆਪਣਾ ਅਨੁਭਵ ਗਿਆਨ ਵਰਤਦਾ ਹੈ, ਆਪਣੀ ਅਕਲ ਵਰਤਦਾ ਹੈ, ਦੂਜਿਆਂ ਦੀਆਂ ਸੁਣੀਆਂ ਅਤੇ ਦੂਜਿਆਂ ਦੀਆਂ ਪੜ੍ਹੀਆਂ ਗੱਲਾਂ ਨਹੀਂ ਕਰਦਾ, ਉਹ ਗਿਆਨੀ ਹੁੰਦਾ ਹੈ। ਆਪਣੀ ਮਤ ਸਾਹ ਸੰਗਤ ਜੀ ਵਰਤਣੀ ਚਾਹੀਦੀ, ਮਤਲਬ ਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਆਹ ਮੈਨੂੰ ਗੱਲ ਦੀ ਸਮਝ ਨਹੀਂ ਪੈਂਦੀ, ਇਹਦਾ ਅਰਥ ਮਤਲਬ ਕੀ ਹੈ, ਇਹ ਗੱਲ ਕਿੱਥੇ ਜਾਂਦੀ ਹੈ। ਅਤੇ ਫਿਰ ਹੀ ਮਹਾਰਾਜ ਮਤ ਬਖਸ਼ਣ, ਜਦੋਂ ਹੁਣ ਬੰਦਾ ਆਪ ਹੀ ਸਿਆਣਾ ਵੀ ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਤਾਂ ਐਡਾ ਗਿਆਨੀ, ਮੈਂ ਇੰਨੇ ਸਾਲ ਲਾਏ ਹੈ ਅਤੇ ਮੈਨੂੰ ਪੁੱਛਣ ਦੀ ਕੀ ਜ਼ਰੂਰਤ ਕਿਸੇ ਨੂੰ, ਉਹਨੂੰ ਤਾਂ ਕੁਝ ਆਉਂਦਾ ਵੈਸੇ ਨਹੀਂ ਹੁੰਦਾ, ਕਿਉਂਕਿ ਜਿਹਦੇ ਮਨ 'ਚ ਆ ਗਏ ਮੈਨੂੰ ਪੁੱਛਣ ਦੀ ਜ਼ਰੂਰਤ ਨਹੀਂ, ਉਹ ਗਿਆਨੀ ਕਹਦਾ ਹੈ ਉਹ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਥੇ ਤਾਂ ਵਿਚਾਰ ਕੀਤੀ ਹੈ ਵੀ ਵੇਖੋ ਦਰਸ਼ਨ ਜੀ ਕੀ ਫਤਿਹ, ਇੱਕ ਪਾਸੇ ਗੁਰੂ ਦੀ ਫਤਿਹ, ਇਹ ਕਿੰਨਾ ਘੋਰ ਪਾਪ ਹੈ। ਹੁਣ ਗੁਰੂ ਜੀ ਨੇ ਸਿੰਘ ਸਾਨੂੰ ਬਣਾਇਆ ਹੋਇਆ, ਜੇ ਅਸੀਂ ਲਾਈ ਜਾਈਏ ਰਾਜਕੁਮਾਰ ਅਕਸ਼ੇ ਕੁਮਾਰ, ਇਹ ਕੁਝ ਕੁਮਾਰ ਲਾਈ ਜਾਈਏ, ਦਾਸ ਲਾਈ ਜਾਈਏ ਆਪਣੇ ਮਗਰ, ਅਤੇ ਸਿੰਘ ਛੱਡ ਦਈਏ ਤਾਂ ਉਹ ਕਿਵੇਂ ਬਣ ਜੂਗੀ ਗੱਲ। ਇਸੇ ਤਰ੍ਹਾਂ ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰੂ ਦੀ ਮੱਤ ਨਹੀਂ ਲਈ ਹੈ ਅਤੇ ਗੁਰੂ ਦੀ ਮੱਤ ਤੋਂ ਉਲਟੇ ਹੋ ਗਏ, ਉਹਨਾਂ ਨੂੰ ਉਲਟੇ ਕਿਹਾ ਜਾਂਦਾ ਹੈ। ਇੱਥੇ ਸਿੱਖ ਕਹਿੰਦੇ ਆ, ਭਾਈ ਮਣੀ ਸਿੰਘ ਜੀ ਹੁਣੀ ਆਦਿ ਸਿੱਖ ਸਾਰੇ ਸੀ, ਉਹ ਕਹਿੰਦੇ ਵੀ ਖਾਲਸਾ ਜੀ ਤੁਸੀਂ ਲੜੋ ਨਾ, ਅਤੇ ਤੁਸੀਂ ਇੱਦਾਂ ਕਰੋ ਫਤਿਹ ਲਿਖੋ, ਇੱਕ ਪਾਸੇ ਦਰਸ਼ਨ ਖਾਲਸੇ ਦੀ ਫਤਿਹ ਲਿਖ ਦਿਉ, ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, एक पासे तत खास जो गुरु जी की बख्शी होए फतेह वाहेगुरु जी का खालसा वाहेगुरु जी की फतेह। ये दोवें चिट्ठियां ये तुसी लिख दियो
जो तर आवे सो लियो तारी
भी तुसी की करो दो जड़ियां चिट्ठियां लिख दियो जड़ियां कहते जो तर आवे सो लियो तारी जेड़ी चिट्ठी तार आवे उपर आ जाए सरोवर के बिचों वह पंथ नूं तुसी तार लेना दूजे नूं छेक कर देना उन्हूं कट देना। इस तरह सिखां ने बेनती की थी। ज्ञानी ज्ञान सिंह लिखा है होते जो सियाने गुरपंथ सिंह महाने भी जेडे सियाने सिख से होते जो सियाने गुरपंथ में गुरपंथ सिंह महाने कान सिंह बहर सिंह फतेह सिंह जानिए मणि सिंह दरबारा बुढ़ा हर गुलजारा हरी सिंह आदिक विखात चाहे हानिए। ये जेडे सिख से ना बुढ़ा हर भाई गुलजारा इस तरह भाई मणि सिंह भाई कान सिंह भाई फतेह सिंह भाई हरी सिंह भाई बैर सिंह ये चाहते हैं भी जोड़ा झगड़ा खत्म हो जाए इस सिखा का ये झगड़ा करना ठीक नहीं है। जिस करके उन्हें कहा भी सुनो भाई आपस में करो ना लड़ाई तुम तुरकन की सीख दुखदाई पहचानी आंदे भी तुसी आपो विच लड़ाई ना करो ये तुरकां दी सिक्ख्या तुहानू पट्टी पढ़ाई हुई है उन्हां दे टेटे ना चढ़ो ते दुख वाली गल पहचान लो। जिस करके भाई मणि सिंह आदि सिख सियाने सियाण ने कहा भी आ दो फतेह लिख के ते अरदास गुरु की हजूरी विच करो चिट्ठियां जिहड़ियां सरोवर विच पा दिओ जिहड़ी उपर आ जावे ओह पंथ नूं धारण कर लैणा।
डूब जाए तिस दूर है करियो
कहिंदे डूब जाए तिस दूर है करियो जिहड़ी डुब जाऊगी ओह पंथ नूं दूर कर दिओ उहनूं छेक कर दिओ उहदा इत्थे की कम कौम विच रहिण दा।
नहि उसके को पंथ पर चरियो
कहिंदे नहि उसको कहिंदे ओह जिहड़ा पंथ है सारे हिदायत कर दो हुणे भी जिहदी चिट्ठी डुब गई वह पंथ नहीं रहेगा उहदे पंथ दे मगर कोई ना लगे।
तुरक कहे जावे दो डूब
ए तुरक कहिंदे आ भी हुण तुरक दे बेईमान सी ना इहदे चाहुंदे ने भी सिख रहिण इहदे चाहुंदे भी दोवें चिट्ठियां डुब जाण असीं कहे भी तुसीं खुदा नूं दोवें नहीं मौजूद दोवें बन्ने हो हुण वाह अपने केस सिहड़े दाड़ा कटा के मुसलमान सारे हो जाओ तुरक दे ही चाहुंदे सन।
तो हमरो कम होए सब खूब
ये तुरक कहिंदे आ भी दोवें चिट्ठियां डुब जाण साडा काम फिर चंगा बन जाएगा आ चंगी बन आवेगी साडी।
दोहरा दोयन बात एह मन लई
कहदे दोवां ने ये गल मन लई
उपर रखी करतार
ए दोवें तेर बंदई खालसा तत खालसे ने ए जड़ी करतार परमेश्वर दे हाथ डोर है दोवां ने उसे ते ओट आसरा रख लिया भी चलो जिवें कहंदे उसे तरह ठीक है।
पातशाही करनी खालसो
इधरों कहंदे भाई जड़ी पातशाही है ते खालसे ने करनी है क्योंकि गुरु जी दे वल है उन्हूं की हो सकता है जिसका साहिब डाडा होए तिसनों मार ना सके कोई जिसनों तू रखवाला मारे तिस कौन जिदा रखवाला गुरु है उन्हूं कौन मार सकता उन्हूं कौन पातशाही तो ढा सकता है भाई।
सो किम होवग हार
उहदी किवें हार हो सकती है जिदे वल गुरु है जन का आप सहाई हुआ निंदक भागे हार निंदिया करन वाले विचारे भज जांदे हार जांदे है मूंह दी उहनां दे पैंदी है सट पर जिहड़े जन है उहनां दा ते सच्चे पातशाह आप सहाई हुंदा है पूरा न्याउ करे करतार अपने दास को राखन हार अपने दासां दी सदा रखदा है मालक।
जो पई होई खालसे दिड़ तो चीत
ए खालसे दे चित विच पक्की दृढ़ हो गई भी खालसे पातशाही करनी है ये परची जिहड़ी है खालसे दी उपर आवेगी सिखां नूं पूरा भरोसा सी कमाई वालियां नूं
हमको गुर की सत प्रतीत
ए क्योंकि उन्हां नूं गुरु जी दे उत्ते सच्ची प्रतीत भरोसा सी भी गुरु गोबिंद सिंह महाराज जी पंथ दे वाली है आ साडे ते मेहर करनगे
हम वदे खालसे दिन दिन कड़ा
आ खालसे दी दिनों दिन दून सवाई कड़ा शक्ति वदनी है
सगन सोन सब होग पड़ा
आ सगन चंगा सगन आप सगन जो भी होना ना खालसे दे हक विच ही होना है ਭਾਵ ਜੋ ਵੀ ਹੋਵੇਗਾ ਭਲਾ ਹੀ ਹੋਵੇਗਾ, ਆ ਖਾਲਸੇ ਦੀ ਚੜ੍ਹਦੀ ਕਲਾ ਹੀ ਹੋਣੀ ਹੈ।
ਸੋਰਠਾ ਚਿੱਠੀ ਲਿਖੀ ਬਣਾਏ ਜਿਮ,
ਇਸ ਪ੍ਰਕਾਰ ਕਹਿੰਦੇ ਜਿਵੇਂ ਸਿਆਣਿਆਂ ਪੁਰਸ਼ਾਂ ਨੇ ਕਿਹਾ ਸੀ, ਭਾਈ ਮਣੀ ਸਿੰਘ ਆਦਿਕ ਸਿੱਖਾਂ ਨੇ ਕਹਿੰਦੇ ਇਹਨਾਂ ਨੇ ਜਿਵੇਂ ਕਿਹਾ ਹੈ ਸਿੱਖਾਂ ਨੇ, ਉਸੇ ਤਰ੍ਹਾਂ ਬਣਾ ਸਵਾਰ ਕੇ ਚੰਗੀ ਤਰ੍ਹਾਂ ਦੇ ਨਾਲ ਲਿਖ ਕੇ ਚਿੱਠੀ ਲਿਖ ਦਿੱਤੀ ਹੈ।
ਜਿਮ ਆਖੀ ਮਨਸਬਾ,
ਇਹ ਜਿਵੇਂ ਕਹਿੰਦੇ ਆਖੀ ਮਨਸਬਾ, ਮਨਸਬਾ ਅਰਥ ਹੈ ਸਿਆਣਿਆਂ ਨੇ, ਜਿਵੇਂ ਸਿਆਣਿਆਂ ਸੰਤਾਂ ਮਹਾਂਪੁਰਸ਼ਾਂ ਨੇ ਭਾਈ ਮਣੀ ਸਿੰਘ ਉਹਨਾਂ ਨੇ ਕਿਹਾ ਹੈ, ਉਸੇ ਤਰ੍ਹਾਂ ਬਣਾ ਸਵਾਰ ਕੇ ਚਿੱਠੀਆਂ ਲਿਖ ਦਿੱਤੀਆਂ। ਦੋ
ਘੜੀ ਦਰਬਾਰ ਸੋ ਜਾਏ,
ਉਹ ਜਾ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਦਰਬਾਰ ਵਿੱਚ ਜਾ ਕੇ ਦੋਵੇਂ ਚਿੱਠੀਆਂ ਰੱਖ ਕਰਕੇ
ਹੱਥ ਜੋੜ ਦੋ ਵੱਲ ਖੜੇ,
ਇਹ ਦੋਵੇਂ ਜਿਹੜੇ ਤੇਰੇ ਇੱਕ ਪਾਸੇ ਬੰਦਈ ਖਾਲਸੇ ਦੇ ਇੱਕ ਪਾਸੇ ਤੱਤ ਖਾਲਸੇ ਦੇ ਸਿੰਘ ਜਿਹੜੇ ਹੱਥ ਜੋੜ ਕੇ ਗੁਰੂ ਦੀ ਹਜ਼ੂਰੀ ਵਿੱਚ ਖੜਕੇ ਹਨ।
ਜੋ ਪਈ ਹੈ ਸਤਿਗੁਰ ਸਭ ਜਾਨੀ ਜਾਨ,
ਅਰਦਾਸੀ ਨੇ ਕਿਹਾ ਹੇ ਸੱਚੇ ਪਾਤਸ਼ਾਹ, ਹੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਹੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਰ ਕੇ ਪੂਰੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਸੱਚੇ ਪਾਤਸ਼ਾਹ ਤੁਸੀਂ ਜਾਨੀ ਜਾਣ ਹੋ।
ਭੂਤ ਭਵਿੱਖ ਉਹ ਵਰਤਮਾਨ,
ਆ ਭੂਤ ਜਿਹੜਾ ਪਿੱਛੇ ਸਮਾਂ ਲੰਘ ਗਿਆ ਹੈ, ਭਵਿੱਖ ਜਿਹੜਾ ਅੱਗੇ ਆਉਣ ਵਾਲਾ ਹੈ, ਵਰਤਮਾਨ ਜਿਹੜਾ ਚੱਲ ਰਿਹਾ ਹੈ, ਸੱਚੇ ਪਾਤਸ਼ਾਹ ਤੁਹਾਡੇ ਤੋਂ ਕਾਹਦਾ ਲੁਕ ਛੁਪਾ ਹੈ, ਸਾਰੇ ਸਮਿਆਂ ਵਿੱਚ ਵਰਤ ਰਹੇ ਹੋ, ਜਾਣਦੇ ਹੋ ਤੁਸੀਂ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੋ।
ਜੋ ਤੂੰ ਪੰਥ ਵਧਾਇਆ ਲੋੜੇ,
ਹੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆ ਦੋ ਪੰਥਾਂ ਦੀਆਂ ਪਰਜੀਆਂ ਪਾ ਰਹੇ ਹਾਂ, ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ, ਜਿਹੜੇ ਪੰਥ ਤੁਸੀਂ ਰੱਖਣਾ ਚਾਹੁੰਦੇ ਹੋ ਵੀ ਆ ਇੱਕ ਪੰਥ ਰਹਿ ਜਾਵੇ।
ਲਾਕਰ ਪ੍ਰਿਥਮੀ ਜੋ ਨਿਭੇ ਓੜੇ,
ਆ ਜਿਹੜਾ ਹੈ ਇੱਕ ਵਾਰ ਪੰਥ ਦੇ ਨਾਲ ਲਾ ਕੇ ਤੇ ਧਰਤੀ ਦੇ ਨਾਲ ਲਾ ਕੇ ਸ੍ਰਿਸ਼ਟੀ ਵਿੱਚ ਪੱਕੀ ਲਾ ਕੇ ਓੜ ਤੱਕ ਨਿਭੇ, ਕਿਉਂਕਿ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੁਗੋ ਜੁਗ ਅਟਲ ਹਨ। ਅਤੇ ਹੁਣ ਜਦੋਂ ਜੁਗੋ ਜੁਗ ਅਟਲ ਗੁਰੂ ਹੈ ਅਤੇ ਗੁਰੂ ਨੂੰ ਮੰਨਣ ਵਾਲੇ ਸਿੱਖ ਵੀ ਤਾਂ ਚਾਹੀਦੇ ਹੈ ਨਾ, ਇਸ ਕਰਕੇ ਸੱਚੇ ਪਾਤਸ਼ਾਹ ਜੀ ਅੱਜ ਜਿੱਥੇ ਤੁਹਾਡਾ ਸਰੂਪ ਅਟਲ ਹੈ ਜੁਗੋ ਜੁਗ, ਸੇ ਉੱਥੇ ਪੰਥ ਵੀ ਅਟਲ ਹੈ, ਕਿਰਪਾ ਕਰੋ ਵੀ ਜਿਹੜਾ ਪੰਥ ਸਦਾ ਓੜ ਤੱਕ ਨਿਭੇ ਉਹ ਸੱਚੇ ਪਾਤਸ਼ਾਹ ਜੀ ਉਹਦੀ ਪਰਚੀ ਜਿਹੜੀ ਹੈ ਆਪ ਜੀ ਕੱਢ ਦਿਓ। ਇਸ ਤਰ੍ਹਾਂ ਜਿਹੜੇ ਸਿੱਖ ਹੈ ਉਹ ਬੇਨਤੀ ਕਰਦੇ ਹੈ, ਅੱਗੇ ਪਰਚੀਆਂ ਪਾਉਣਗੇ, ਜਿਵੇਂ ਪਰਚੀ ਜਿਹੜੇ ਇੱਕ ਧਿਰ ਦੀ ਆਵੇਗੀ ਆਪ ਅੱਗੇ ਪ੍ਰਸੰਗ ਸਰਵਣ ਕਰਨਾ, ਕਿਉਂਕਿ ਸਾਧ ਸੰਗਤ ਜੀ ਅੱਜ ਦੇ ਦਿਨ ਜਿਹੜਾ ਸੀ ਮੁਕਤਸਰ ਦਾ ਜੋ ਜਿਹੜਾ ਜੋੜ ਮੇਲਾ ਹੈ ਉਹ ਅਸਲ ਰੂਪ ਵਿੱਚ ਅੱਜ ਹੀ ਸਿੰਘ ਜਿਹੜੇ ਸ਼ਹੀਦ ਹੋਏ ਸਨ, ਇਹ ਤਾਂ ਪੰਥ ਨੇ ਜਿਹੜਾ ਮਿਲ ਜੁਲ ਕੇ ਮਤਾ ਪਕਾਇਆ ਸੀ ਵੀ ਮਾਘੀ ਦੇ ਉੱਪਰ ਜਿਹੜਾ ਸਮਾਗਮ ਮਨਾਇਆ ਜਾਂਦਾ ਮੁਕਤਸਰ ਦਾ, ਉਂਝ ਜਿਹੜੇ 40 ਸਿੰਘ ਸ਼ਹੀਦ ਹੋਏ ਸੀ ਉਹ ਅੱਜ ਦੇ ਦਿਨ ਹੋਏ ਸੀ ਮੁਕਤਸਰ ਸਾਹਿਬ ਵਿਖੇ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡ ਕੇ ਜਾਂਦੇ 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 ਮਾਲਵੇ ਦੀ ਧਰਤੀ 'ਤੇ ਗਏ, ਉੱਥੇ ਇੱਕ ਪੂਰੇ ਨੂੰ ਮਿਲੇ। ਇਹ ਕਪੂਰਾ ਗੁਰੂ ਮਹਾਰਾਜ ਦਾ ਬੜਾ ਸੇਵਕ ਸੀ ਪਹਿਲਾਂ, ਬਾਅਦ 'ਚ ਨਹੀਂ ਰਿਹਾ, ਪਹਿਲਾਂ ਸੇਵਕ ਸੀ ਅਤੇ ਗੁਰੂ ਦੇ ਘਰ ਸੌਦਾਗਰੀ ਕਰਦਾ ਸੀ। ਗੁਰੂ ਜੀ ਨੂੰ ਜਿਹੜਾ ਦਲ ਦਾ ਘੋੜਾ ਸੀ ਸ਼ਿੰਗਾਰ ਵਾਲਾ ਉਹ ਵੀ ਇਹਨੇ ਦਿੱਤਾ ਸੀ, ਅਤੇ ਗੁਰੂ ਜੀ ਨੂੰ ਘੋੜੇ ਵੇਚਿਆ ਕਰਦਾ, ਉੱਥੇ ਆਉਣ ਜਾਣ ਬਥੇਰਾ ਸੀ, ਪ੍ਰੇਮ ਵਿਵਾਹ ਕਾਫੀ ਸੀ, ਗੁਰੂ ਜੀ ਬੜੇ ਦੁਸ਼ਾਲੇ, ਬੜੀਆਂ ਵਸਤਾਂ ਦਿੰਦੇ ਇਹਨੂੰ। ਪਰ ਜਦੋਂ ਸਤਿਗੁਰੂ ਜੀ 'ਤੇ ਸਮਾਂ ਬਣਿਆ ਨਾ, ਉਹ ਗੱਲ ਕਾਹਦੀ ਵੀ ਗੁਰੂ ਜੀ 'ਤੇ ਸਮਾਂ ਕਾਹਦਾ ਬਣਨਾ ਹੈ, ਗੁਰੂ ਜੀ ਨੇ ਸਿੱਖਾਂ ਦੀ ਪਰਖ ਦਾ ਹੀ ਸਮਾਂ ਬਣਾਇਆ ਹੈ। ਗੁਰੂ ਜੀ ਚੱਲਦੇ ਚੱਲਦੇ ਮਾਛੀਵਾੜਾ ਪਾਰ ਕਰਦੇ ਹੋਏ ਜਦੋਂ ਸਾਰੇ ਸਿੱਖਾਂ ਦੀ ਪਰਖ ਕਰਦੇ ਇੱਥੇ ਪਹੁੰਚੇ ਕੋਟ ਕਪੂਰੇ ਬੂਰੇ ਕੋਲ, ਇਹਨੂੰ ਕਿਹਾ ਵੀ ਕਪੂਰੇ ਆ ਸਾਨੇ ਜਿਹੜੇ ਹੈ ਦਿੱਲੀ ਦੇ ਪਾਤਸ਼ਾਹ ਤੁਰਕਾਂ ਦੀ ਜੜ ਪੁੱਟ ਦਿੱਤੀ ਹੈ, ਆ ਤੈਨੂੰ ਪਾਤਸ਼ਾਹ ਦਈਏ ਅਤੇ ਨਾਲੇ ਅਸੀਂ ਤੇਰੇ ਜਿਹੜੀ ਬੇਲੀ 'ਚ ਰੁਕਣਾ ਚਾਹੁੰਦੇ ਹਾਂ। ਇੱਕ ਪੂਰਾ ਕਹਿੰਦਾ, ਕਿਉਂਕਿ ਇਹਨੂੰ ਪਤਾ ਲੱਗ ਗਿਆ ਸੀ ਬੇਈਮਾਨ, ਕਹਿੰਦਾ ਤੁਹਾਨੂੰ ਦੇ ਕੇ ਬਣਾ ਤਾਂ ਕੀ ਮੈਂ ਫਾਹੇ ਚੜ੍ਹਨਾ ਹੈ, ਇਹ ਆਪਾਂ ਪ੍ਰਸੰਗ ਪਿੱਛੇ ਸਰਵਣ ਕੀਤੇ ਇਸੇ ਪੋਥੀ ਵਿੱਚ ਹੀ, ਕਹਿੰਦਾ ਤੁਹਾਨੂੰ ਥਾਂ ਦੇ ਕੇ ਤੁਰਕ ਜਿਹੜੇ ਹੈ ਉਹ ਤੁਹਾਡੇ ਵੈਰੀ ਬਣੇ ਫਿਰਦੇ ਅਤੇ ਤੁਸੀਂ ਜਿਹੜੇ ਹੈ ਉਹਨਾਂ ਦੇ ਬਾਗੀ ਹੋ, ਅਤੇ ਮੈਂ ਤੁਰਕਾਂ ਦੀ ਸਰਕਾਰ 'ਚ ਕੰਮ ਕਾਜ ਕਰਦਾ ਅਤੇ ਤੁਹਾਨੂੰ ਦੇ ਕੇ ਬਣਾ ਅਤੇ ਮੈਂ ਫਾਹੇ ਚੜ੍ਹਨਾ ਹੈ, ਗੁਰੂ ਜੀ ਕਹਿਣ ਲੱਗੇ ਵੀ ਕਪੂਰੇ ਆਹ ਫਾਹ ਦੀ ਗੱਲ ਕਰਦਾ, ਫਾਹ ਤੇ ਤੂੰ ਚੜ੍ਹੇਗਾ ਹੀ ਜਿਹੜਾ ਕਹਿੰਦਾ ਹੈ, ਆਹ ਵੇਲੀ ਦਾ ਮਾਣ ਕਰਦਾ ਵੀ ਨਹੀਂ ਰਹਿਣੀ ਹੈ, ਇਹ ਨਾ ਦੇ ਰਹੀ ਕਪੂਰੇ ਦੀ ਵੇਲੀ ਅਤੇ ਨਾ ਰਿਹਾ ਕਪੂਰਾ, ਇਹ ਵੀ ਫਾਹ ਚੜ੍ਹਿਆ ਇਹਦੀ ਵੇਲੀ ਵੀ ਉੱਡ ਗਈ। ਇਹ ਕਪੂਰੇ ਨੇ ਜਿਹੜੀ ਸਾਧ ਸੰਗਤ ਦੀ ਲੱਤ ਲਾਈ ਸੀ, ਇਹ ਤੁਰਕਾਂ ਨੂੰ ਸੂਹ ਭੇਜੀ ਵੀ ਗੁਰੂ ਜੀ ਮਾਲਵੇ ਵਿੱਚ ਆਏ ਹੋਏ ਆ, ਉਹਨਾਂ ਨਾਲ ਜਿਹੜੇ ਸਿੰਘ ਸੁੰਘ ਜੇ ਇਕੱਠੇ ਹੋਏ ਉਹ ਵੀ ਕਿਸੇ ਕੰਮ ਦੇ ਨਹੀਂ, ਕਿਉਂਕਿ ਬਰਾੜੀ ਲੋਕ ਇਕੱਠੇ ਹੋਏ ਸੀ, ਉਹ ਤਨਖਾਹਾਂ ਲੈਂਦੇ ਸੀ, ਉਂਝ ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਗੁਰੂ ਦੇ ਨਾਲ। ਇਹ ਕਹਿੰਦਾ ਵੀ ਗੁਰੂ ਜੀ ਇੱਥੇ ਮਾਲਵੇ 'ਚ ਹੈ, ਕੋਈ ਉਹਨਾਂ ਨਾਲ ਬਹੁਤੀ ਫੌਜ ਨਹੀਂ ਹੈ, ਪਹਿਲਾਂ ਤੁਰਖ ਹੱਥ ਨਹੀਂ ਪਾਉਂਦੀ ਸੀ ਵਜ਼ੀਰ ਖਾਨ ਹੋਣੀ, ਵੀ ਪਤਾ ਨਹੀਂ ਕਿੰਨੀ ਫੌਜ ਆਉਣੀ ਹੈ, ਅਤੇ ਇਹਨੇ ਉੱਧਰ ਲੁੱਤੀ ਲਾ ਦਿੱਤੀ ਵੀ ਤੁਸੀਂ ਆ ਕੇ ਗੁਰੂ ਜੀ ਨੂੰ ਪਕੜ ਲਓ। ਇਹ ਜਿਹੜਾ ਆ ਕੇ ਗੁਰੂ ਜੀ ਨੂੰ ਕਹਿ ਦਿੱਤਾ ਵੀ ਗੁਰੂ ਜੀ ਆਹ ਤੁਰਕਾਂ ਦੀ ਫੌਜ ਲੱਗਦੀ ਚੜ੍ਹਦੀ ਆ ਜਾਣੀ ਹੈ, ਤੁਸੀਂ ਇੱਧਰ ਉੱਧਰ ਹੋਣਾ ਅਤੇ ਚਲੇ ਜਾਓ, ਭਾਵ ਕਿ ਇੱਥੋਂ ਚਲੇ ਜਾਣ। ਅਤੇ ਗੁਰੂ ਜੀ ਮਹਾਰਾਜ 'ਚ ਪਾਤਸ਼ਾਹ ਜੀ ਕੌਤਕ ਕਰਦੇ ਹੋਏ ਜਾ ਰਹੇ ਸੀ, ਗੁਰੂ ਨੂੰ ਕਾਹਦਾ ਕਿਸੇ ਦਾ ਡਰ, ਅਤੇ ਸੱਚੇ ਪਾਤਸ਼ਾਹ ਮਾਲਵੇ ਧਰਤੀ 'ਤੇ ਗਏ ਤੋਂ ਬਰਾੜੀ ਲੋਕਾਂ ਨੂੰ ਰੱਖਿਆ ਫੌਜ 'ਚ, ਇਹ ਏਡੇ ਬੁੱਚੜ ਲੋਕ ਤਨਖਾਹਾਂ ਲਿਆ ਕਰਨ, ਜਿਹੜੇ ਘੋੜਿਆਂ ਵਾਲੇ ਉਹ 1 ਰੁਪਈਆ, ਦੂਜੇ ਧੇਲੀ ਜਿਹੜੇ ਪੈਂਦਲ ਰੋਜ਼ਾਨਾ ਹੀ, ਸ਼ਾਮ ਨੂੰ ਗੁਰੂ ਜੀ ਕੋਲ ਪੈਸੇ ਮੰਗ ਲੈਣਾ, ਕਈ ਦੇ ਐਡਵਾਂਸ ਹੀ ਮੰਗਦੇ ਸੀ, ਪਹਿਲਾਂ ਹੀ ਦੇ ਦਿਓ ਜੀ, ਅਸੀਂ ਕਿਹੜਾ ਕਿਤੇ ਜਾਣਾ ਹੈ, ਅਤੇ ਛੇੜਾਂ ਛੇੜਿਆ ਕਰਨੀਆਂ, ਅੱਜ ਹੀ ਲੜਾਈ ਹੋ ਜਾਣੀ ਹੈ, ਅੱਜ ਹੀ ਤੁਰਕ ਆ ਜਾਣੇ ਹੈ, ਇਸ ਤਰ੍ਹਾਂ ਕਹਿਣਾ। ਅੱਜ ਜਦੋਂ ਤੁਰਕ ਫਿਰ ਆ ਗਏ ਨਾ, ਇਹ ਤਾਂ ਫਿਰ ਬਹਾਨੇ ਮਾਰ ਮਾਰ ਕੇ ਨੱਠਣ ਲੱਗੇ। ਮਾਝੇ ਦੇ ਸਿੰਘ ਆ ਰਹੇ ਸੀ, ਗੁਰੂ ਜੀ ਨੇ ਕਿਹਾ ਵੀ ਲੱਗਦਾ ਮਾਝੇ ਦੇ ਸਿੰਘ ਆ ਰਹੇ ਆ, ਇਹ ਕਹਿੰਦੇ ਹਾਂਜੀ ਹਾਂਜੀ ਆ ਉਹੀ ਆ ਰਹੇ ਜਿਹੜੇ ਤੁਹਾਨੂੰ ਛੱਡ ਕੇ ਭੱਜ ਗਏ ਸੀ ਨਿਕੰਮੇ ਨਿਕਾਰੇ। ਗੁਰੂ ਜੀ ਨੇ ਕਿਹਾ ਵੀ ਆਹ ਜਿਹੜਾ ਅੱਜ ਕਹਿ ਤਾਂ ਇਹਨੂੰ ਨਿਕੰਮੇ ਗਾਂ ਨਹੀਂ ਕਹਿਣਾ ਹੈ, ਮਾਝੇ ਦੇ ਸਿੰਘ ਕਾਹਦੇ ਕੋਲੋਂ ਨਿਕੰਮੇ ਆ, ਇਹਨਾਂ ਦੇ ਅੱਜ ਤੱਕ ਪਿੱਠ ਨਹੀਂ ਵਿਖਾਈ ਹੈ। ਅਤੇ ਇਹ ਜਿਹੜਾ ਫਿਰ ਮਾਲਵੇ ਦੇ ਆ, ਇਹਨਾਂ ਨੂੰ ਬੜੀ ਚਿੜਦੀ ਆਈ, ਅਤੇ ਖੱਚਰਾਂ ਜੀ ਨੇ ਬੈਠੇ ਹੋਏ ਸੀ ਇਹ, ਅਤੇ ਜਦੋਂ ਆਏ ਨਾ ਫੌਜ, ਅਤੇ ਗੁਰੂ ਜੀ ਨੇ ਬੜਾ ਕੀ ਬਹਾਨੇ ਮਾਰਨ, ਆ ਸੱਚੇ ਪਾਤਸ਼ਾਹ ਜੀ ਮੈਂ ਵੇਖ ਕੇ ਆਵਾਂ ਅੱਗੇ ਵੀ ਫੌਜ ਕਿੱਥੇ ਗਾ ਗਈ ਹੈ, ਬਹਾਨਾ ਕੀ ਵੀ ਜਾਵਾਂਗੇ ਤਾਂ ਮੁੜਾਂਗੇ ਨਹੀਂ ਵਾਪਸ। ਅਤੇ ਜਿਹੜੇ ਸਿੰਘ ਸੀ ਨਾ ਮਾਝੇ ਦੇ ਵਿਚਾਰੇ ਗਏ ਹੋਏ ਪੈਦਲ ਤੁਰ ਕੇ, ਉਹਨਾਂ ਨੇ ਠੱਡੀ ਹੋਈ ਸੀ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਮਰਨਾ ਸ਼ਹੀਦ ਹੋਣਾ ਹੀ ਹੈ। ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹਨਾਂ ਲੋਕਾਂ ਜੰਗਲੀ ਨੇ ਕੀ ਲੜਨਾ ਹੈ, ਆਹ ਤੁਹਾਡੀ ਮਿਹਰ ਹੋਵੇਗੀ ਅਤੇ ਅਸੀਂ ਮਹਾਰਾਜ ਸੀਸ ਦਿਆਂਗੇ ਆਪਣਾ। ਉਹ ਸਿੰਘਾਂ ਨੇ ਆ ਕਈਆਂ, ਹੁਣ ਪੰਥ ਵਿੱਚ ਕਿਹਾ ਜਾਂਦਾ ਵੀ ਇਹ ਸਿੰਘ ਉਹ ਜਿਹਨਾਂ ਪਰ ਦਾਵਾ ਲਿਖਿਆ ਸੀ ਉਹ ਸਿੰਘ ਹੈ, ਇਹ ਸਾਧ ਸੰਗਤ ਜੀ ਉਹ ਸਿੰਘ ਨਹੀਂ ਸੀ, ਇਹ ਜਿਹੜੇ 40 ਸਿੰਘ ਉਹ ਸਿੰਘ ਸੀ ਜਦੋਂ ਸਰਸਾ ਨਦੀ 'ਤੇ ਵਿਛੋੜਾ ਹੋਇਆ ਨਾ, ਸਿੰਘ ਵਿਚਾਰੇ ਜਿੱਧਰ ਜੀ ਕਿਤਾ ਉੱਧਰ ਚਲੇ ਗਏ, ਇਹ ਉਹ ਸਿੰਘ ਹੈ, ਨਾ ਕਿ ਬਦਾਵਾ ਲੈ ਕੇ ਦੇਣ ਵਾਲੇ ਵੀ ਮਹਾਰਾਜ ਅਸੀਂ ਤੁਹਾਡੇ ਸਿੱਖ ਨੇ ਤੁਸੀਂ ਸਾਡੇ ਗੁਰੂ ਨਹੀਂ, ਉਹ ਸਿੰਘ ਨਹੀਂ ਹੈ। ਇਹ ਜਦੋਂ ਇਤਿਹਾਸ ਸੁਣੀਏ ਫਿਰ ਪਤਾ ਲੱਗਦਾ, ਆਪਾਂ ਤਾਂ ਸੁਣ ਸੁਣ ਕੇ ਢਾਡੀਆਂ ਪਾ ਸਕਦੇ, ਉਸੇ ਤਰ੍ਹਾਂ ਸੁਣੀ ਜਾਂਦੇ, ਉਸੇ ਤਰ੍ਹਾਂ ਕਹੀ ਜਾਂਦੇ ਹਾਂ। ਗੁਰੂ ਦਾ ਸਿੰਘ ਜਿਹੜੇ 4000 ਖਾਲਸਾ ਸੱਜਿਆ ਸੀ ਨਾ, ਉਹ ਤਾਂ ਇਹ ਤਿਆਰ ਬਰ ਤਿਆਰ, ਉਹਨੇ ਨਹੀਂ ਗੁਰੂ ਜੀ ਦੇ ਕਦੇ ਪਿੱਛਾ ਕੀਤਾ ਵੀ ਗੁਰੂ ਜੀ ਅਸੀਂ ਲੜ ਨਹੀਂ ਸਕਦੇ, ਉਹ ਸਦਾ ਹੀ ਤਿਆਰ ਸੀ। ਇਹ ਉਹ ਭਾਈ ਮਹਾਂ ਸਿੰਘ ਹੋਣੀ ਸੀ ਜਿਹੜੇ ਸਰਸਾ ਨਦੀ ਤੋਂ ਵਿਛੜੇ ਹੋਏ ਅਤੇ ਇੱਧਰ ਆ ਗਏ ਸੀ ਅੰਮ੍ਰਿਤਸਰ ਵਿਖੇ। ਹੁਣ ਗੁਰੂ ਜੀ ਦਾ ਪਤਾ ਲੱਗਾ ਵੀ ਗੁਰੂ ਜੀ ਫਲਾਣੇ ਥਾਂ ਹੈ, ਤਾਂ ਉੱਥੇ ਤੁਰ ਕੇ ਵਿਚਾਰੇ ਗਏ ਮਾਲਵੇ ਵਿੱਚ ਇਕੱਠੇ ਹੋ ਗਏ। ਉਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਜਾਂਦੇ ਜਾਂਦੇ ਜਿੱਥੇ ਖਿਦਰਾਣੇ ਦੀ ਢਾਬ ਹੈ, ਟਿੱਬੀ ਸਾਹਿਬ ਗੁਰਦੁਆਰਾ ਜਿੱਥੇ ਸਤਿਗੁਰੂ ਜੀ ਖੜ੍ਹ ਕੇ ਵੇਖਦੇ ਸੀ ਜੰਗ, ਇਹ ਮੁਕਤਸਰ ਸਾਹਿਬ ਦੀ ਥਾਂ, ਇੱਥੇ ਸਿੰਘਾਂ ਨੇ ਜੰਗ ਯੁੱਧ ਕੀਤਾ ਬੜਾ ਘਮਸਾਨ ਦਾ। 40 ਸਿੰਘ ਸੀ ਸਾਰੇ, ਉੱਧਰ ਤੁਰਕਾਂ ਦੀ ਫੌਜ ਬੜੀ, ਪਹਿਲਾਂ ਨੇ ਜਦੋਂ ਤੁਰਕ ਇਹਨਾਂ ਸ਼ਾਨ ਸਾਹਿਬ ਗੱਡੇ ਹੋਏ ਸੀ ਅਤੇ ਤਾਂ ਨੂੰ ਫੈਰ ਗੱਡੇ ਨਗਾਰੇ ਵਜਾਏ ਅਤੇ ਤੁਰਕ ਦੇ ਗਾਹ ਨਾ ਜਾਣ, ਕਿਉਂਕਿ ਸਿੰਘਾਂ ਨੇ ਕਛਹਿਰੇ ਸਿੰਘਾਂ ਦੇ ਬੜੇ ਵੱਡੇ ਹੁੰਦੇ ਝਾੜੀਆਂ 'ਤੇ ਪਾਏ ਸੀ, ਇਹ ਸਾਰਾ ਜੰਗਲੀ ਇਲਾਕਾ ਹੁੰਦਾ ਸੀ। ਇਹ ਤੁਰਕ ਵੇਖ ਵੇਖ ਕੇ ਕਹਿਣ ਵੀ ਲੱਗਦਾ ਵੀ ਸਿੰਘ ਦੇ ਬਹੁਤੇ ਜਾਣੇ ਤੰਬੂ ਬੜੇ ਲੱਗੇ ਹੋਏ ਆ, ਹੈ ਸੀ ਕਛਹਿਰੇ ਪਏ ਹੋਏ ਝਾੜੀਆਂ ਪਰ ਸਿੰਘ ਤਾਂ ਥੋੜ੍ਹੇ ਸੀ, ਇਹ ਡਰਦੇ ਜਾਣ। ਅਖੀਰੀ ਪਤਾ ਲੱਗਾ ਜਦੋਂ ਫਿਰ ਲੜੇ ਆ, ਉਹ ਸਤਿਗੁਰੂ ਜੀ ਨੇ ਚੰਗੀ ਥਾਂ ਵੇਖੀ ਜਿੱਥੇ ਪਾਣੀ ਪੂਣੀ ਨਹੀਂ ਸੀ ਪਾਸ, ਉੱਥੇ ਤੁਰਕ ਆ ਕੇ ਜਦੋਂ ਲੜੇ ਆ ਅਤੇ ਸਿੰਘ ਇੱਕ ਇੱਕ ਜਾਣਾ ਜਾਂਦਾ ਸੀ, ਕਿੰਨਾ ਕਿੰਨਾ ਨੂੰ ਸ਼ਹੀਦ ਕਰਦਾ ਸੀ, ਇਹ 40 ਸਿੰਘ ਵਿਚਾਰੇ ਵਾਰੀ ਵਾਰ ਜਿਹੜੇ ਸ਼ਹੀਦ ਹੋਏ। ਇਹ ਤੁਰਕ ਜਿਹੜੇ ਸੀ ਇਹਨਾਂ ਦੇ ਰੌਲਾ ਕੀ ਪਾਉਣਾ ਸੀ ਵੀ ਜਿੱਤ ਗਏ ਹਾਂ। ਗੁਰੂ ਜੀ ਨੇ ਅਮੋਘ ਬਾਣ ਚਲਾਇਆ, ਅਮੋਘ ਬਾਣ ਕੀ ਹੁੰਦਾ ਹੈ, ਬਾਣ ਮਤਲਬ ਤੀਰ, ਵੀ ਗੁਰੂ ਜੀ ਨੇ ਤੀਰ ਚਲਾਇਆ, ਇਹਦੀ ਮੱਤ ਮਾਰਤੀ, ਬਾਏ ਮਾਰ ਦਿੱਤੀ ਇਹਨਾਂ ਨੂੰ, ਇਹਨਾਂ ਦੀ ਮੱਤ ਮਾਰ ਗਈ ਵੀ ਆਹ ਪਾਣੀ ਇੱਥੇ ਨਹੀਂ ਹੈ, ਲੱਗਦਾ ਅਸੀਂ ਮਰ ਜਾਣਾ, ਸਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ, ਸਿੰਘਾਂ ਨੇ ਸਾਨੂੰ ਮਾਰ ਕੇ ਪਾਉਣਾ, ਡਰਦੇ ਸਾਰੇ ਭੱਜ ਗਏ, ਹਾਰ ਹੀ ਹੋਈ ਇਹਨਾਂ ਦੀ, ਉਹ 40 ਸਿੰਘਾਂ ਦੀ ਜਿੱਤ ਹੋਈ। ਅਤੇ 40 ਸਿੰਘ ਜਿਹੜੇ ਸੀ ਉਹਨਾਂ ਵਿੱਚੋਂ ਭਾਈ ਮਹਾਂ ਸਿੰਘ ਹੋਣੀ ਦੋ ਸਿੰਘ इस तरह कहिंदे आ। पर भाई मान सिंह जिहड़े सी उस वक्त सह गए सी, गुरु जी गए है ते गुरु जी की कर रहे है, सिखां नूं जिहड़े आ बख्शिशां कर रहे है। जिथे सिंह जांदे सी जां कारण जिस थां तों भज के जिथों तक गुरु जी उत्थों करमां मारदे, जिन्नियां करमां बांदियां, कहिंदे मेरा इह सिंख इन्नी जगीर दा मालक है, ये परलोक विच इन्नी जगीर दा मालक है, इत्थे भी मालक है, अगे भी मालक है, ये मेरा पांच हजारी है, ये मेरा दस हजारी है, ये मेरा भी हजारी, ये मेरा तीह हजारी। मतलब कि पांच हजारी का मतलब होंदा भी पांच हजार फौज का मालक है। तो वेख लो सिख दे चारा कला कला सी, गुरु जी ने ऐसिया बख्शिशा कीतियां। भाई मान सिंह जी उस वक्त गुरु जी ने सहकते हुए वेख्या, तो गुरु जी ने अपनी गोद विच सीस पकड़ के रख्या, अपने रुमाल जिहड़ा पवित्र रुमाल दे नाल भाई मान सिंह का जिहड़ा मुख पूंझिया। उस वक्त गुरु जी ने कहा, धन सिखी धन सिखी धन सिखी भाई मान सिंह, आ गुरु दे तुसी वास्ते अपना सीस दिता है, दसो अज की मंगते हो, मंगो असी तुहाडे दे त्रुटे हाँ। कह लगे भाई मान सिंह जी, सच्चा पातशाह तुहाडे दे दर्शन ही असा मोड़े की मंगीए, मंगण दा कुछ है ही नहीं है। कह लगे फिर भी भाई मान सिंह दसो, लोग दा सुख पर लोग दा सुख राज भाग बख्श देइए। कह लगे सच्चे पातशाह जी, हे मालक हे गुरु जी, जे त्रुटे हो ना मेहर करो साढ़े ते। सच्चे पातशाह जिहड़े सिंघ जिहड़े सिख आप जी उत्थे रहिंदे सी आनंदपुर साहिब दे विच, ते आप जी नाल नाता तोड़ के लिख के दे आए सी वी असीं तुहाडे सिख नहीं हाँ, तुसीं साढ़े गुरु नहीं है, वह महाराज जी वो जिहड़ा है टुट्टी गंढ लो सच्चे पातशाह। इस तरह जदों बेनती की गुरु महाराज जी ने प्रसन्न होए, कहन लगे मां सिंघा जे मंगया भी है तो दूसरों वास्ते मंगया है, पराए दे भले वास्ते ही, ऐसे गुरु दे सिख माण है, जन पर उपकारी आए, जी दान दे भगती लाण हर सो लैण मिलाए। ऐसे गुरु दे सिख पर उपकारी है, पर उपकारी गुरु प्यारे, गुरु दे प्यारे जिहड़े पर उपकारी हुंदे है। क्या सच्चे पातशाह जिहड़े सिख लेके आए सी ना, वो उन्हां दे मारा टुट्टी गंढ लिओ। ये दूजिआं वास्ते कहा सी, इह नहीं कहा भी महाराज असीं बदावा दित्ता साडी टुट्टी गंढ लिओ, क्योंकि उत्थे आनंदपुर साहब जिहड़े वसदे सी ना, दुकानां पाईआं होईआं व्यापार वास्ते, ये वह लोग लेके दे के आए सी, ना कि चार हज़ार सिंह जिहड़ा तैयार बार तैयार सी, उन्हां कुछ नहीं लिखिआ है साध संगत जी। उन्हां दे भले वास्ते भाई मां सिंह होणा ने मंग मंगी, गुरु जी ने उस वक्त बख्शिशां कीतियां, ते गुरु जी ने मुक्तियां दा खिताब दिता, ते उत्थे सरोवर बनिआ, ते नाल ही कहा सतगुरु जी ने इत्थे साढ़े मुक्ते जिहड़े आ सदा वसदे आ, साढ़े मुक्ते इत्थे चाली सिंह शहीद होए, होर भी सिंघां दा जिहड़ा सत्कार कीता सतगुरु जी शहीदगंज, चाली सिंह वक्रे होर भी सिख साध ने, उन्हां दे भी जिहड़े होर भी इधर उधर बाद च आए सी, सारे सिखां दे गुरु जी ने सत्कार कीते अपने हत्थीं, ते मुक्तसर वाली थां उह बख्शी, ते अज गुरु जी ने उत्थे वचन कीता सी जिहड़ा इत्थे भाई इशनान करेगा उह सदा मुक्त हो जाएगा। इस तरह मुक्त सानूं गुरु जी ने वडियाई दित्ती। वह शहीदी जोड़ मेला जिहड़ा है वह अज के दिन सारा साध संगत जी साका होया सी, पंथ ने सलाह दे करके जिहड़ा है वह माघी विच मनाया जाता है, असल विच अज ही है, नानक शाही जिहड़े कैलेंडर उन्हां विच वेखो अज ही लिखिया होया है। इस प्रकार उन्हां गुरु दे सिखां महान महान सिखां नूं गुरु परमेश्वर ऐसे सतगुरों के चरणों में बेअंत बेअंत नमस्कार है। सतगुरु जी कृपा कारण सानू गुरसिखी बख्शन, नामदान की दाता बख्शन, उत्तम श्रेष्ठ मत बख्शन, चंगी मत बख्शन, जिस करके सानू समझ सोझी आ जाए, जिस करके साडा लोक सुखी है पर लोक सुहेले, नानक हर प्रभ आपे मेले हो सकांगे। सो साध संगत जी, इत्थे कथा की समाप्ति समय की समाप्ति है, अखीरलियां पंक्तियां पढ़ के आपां समाप्ति करिए।
चौपई है सतगुर सप जानी जान, भूत भविखत ओ वर्तमान, जो तू पंथ वधाया लोड़े, ला कर पृथ्वी जो निबे ओड़े।
वाहिगुरु जी का खालसा वाहिगुरु जी की फतेह, हे अचुत हे पार ब्रह्म विनाशी अगनाश, हे पूर्ण हे सर्प मैं दुख भंजन गुण दास, हे संगी हे निरंकार हे निर्गुण सब टेक, हे गोविंद हे गुण निदान जा कै सदा विवेक, हे परंपर हर हरे हर भी होनहार, हे संत है कै सदा संग निदारा आधार, हे ठाकुर हो दास रो मैं निर्गुण गुण नहीं कोय, नानक दीजा नाम दान रख।
ਖੋਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕੋ ਤਿਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੈ ਪਾਰ ਜੋ ਸਰਦਾ ਕਰ ਸਿੰਘ ਦੇ ਗੁਰਪਾਰ ਉਤਾਰਨ ਹਾਰ ਕਥਾ ਨਿਤਾ ਵਰਤ ਹੋਤ ਹੈ ਸੁਣੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।